ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰ ਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਾ ਮੈਂ ਅੰਮ੍ਰਿਤ ਗਿਆਨ ਹੈ ਨਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਰਦ ਬੰਦੋ ਕਰ ਅਨੁਰਾਗ ਸਤਿਗੁਰ ਵਚਨ ਕਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰ ਸਤਿਗੁਰੂ ਦੇ ਪ੍ਰਸਾਦ ਸਤ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਵਿਤ ਪੁਰ ਪੁਰ ਹੇਰਤ ਕਿਰਤ ਨਰ ਕੁਸ਼ਲੇਤ ਛਤਰੀ ਹੈ ਧਨਾੜ ਧਾਮ ਸੁੰਦਰ ਸਤੂਤ ਹੋਏ ਸਾਹ ਕੇਸ ਵਿੱਚ ਤਾਂ ਕੀ ਸੁਤਾ ਕੋ ਸੁਬੰਧ ਚਾਹੈ ਜਾ ਕੇ ਬੜੇ ਭਾਗ ਜਗ ਮਿਲੈ ਇਸ ਥਾਨ ਸੋਏ ਪੁਰ ਪੁਰ ਹਿਰਤ ਬਿਰਤ ਨਰ ਕੁਸ਼ਲੇਤ
ਪਰਮ ਸਤਿਕਾਰ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਸਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਦੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਕੱਲ ਸੁਣਿਆ ਸੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਐਤਕੀ 400 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਉਨ੍ਹਾਂ ਦੀ ਕਥਾ ਗੁਰਪ੍ਰਤਾਪ ਸੂਰਜ ਗ੍ਰੰਥ ਵਿਚੋਂ ਪ੍ਰਸੰਗ ਕੱਲ ਆਪਾਂ ਨੇ ਕਥਾ ਕੀਤੀ ਸੀ। ਸੋ ਅੱਜ ਵੀ ਉਹੀ ਪ੍ਰਸੰਗ ਅੱਗੇ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਹੀਦੀ ਦਾ ਕਾਰਨ ਬਣਿਆ ਉਹਦੇ ਸੰਬੰਧ ਵਿਚ ਆਪਾਂ ਕੱਲ ਤੋਂ ਕਥਾ ਪ੍ਰਾਰੰਭ ਹੋਈ ਆ। ਪ੍ਰੇਮ ਦੇ ਨਾਲ ਸਰਵਣ ਕਰੋ
ਗਵਿੱਤ ਪੁਰ ਪੁਰ ਹਿਰਤ ਫਿਰਤ ਨਰ ਕੁਸ਼ਲੇਤ।
ਕੱਲ ਦੀ ਕਥਾ ਵਿਚ ਆਪਣੇ ਸੁਣਿਆ ਸੀ ਕਿ ਚੰਦੂ ਨੇ ਆਪਣੀ ਪੁੱਤਰੀ ਦੇ ਰਿਸ਼ਤਾ ਕਰਨ ਵਾਸਤੇ ਸਗਨ ਕਰਨ ਵਾਸਤੇ ਸਗਾਈ ਕਰਨ ਵਾਸਤੇ ਉਥੋਂ ਬੰਦੇ ਭੇਜੇ ਨੇ ਬ੍ਰਾਹਮਣ ਨਾਈ ਵਿਰਾਸੀ ਤੇ ਹੋਰ ਨਾਲ ਬਹੁਤ ਸਾਰੇ ਬੰਦੇ ਭੇਜੇ ਹਨ ਕਿ ਮੇਰੀ ਪੁੱਤਰੀ ਦਾ ਕਿਤੇ ਰਿਸ਼ਤਾ ਕਰਕੇ ਆਓ ਸਗਨ ਕਰਕੇ ਆਓ ਸਾਰੀਆਂ ਗੱਲਾਂ ਸਮਝਾਈਆਂ ਨੇ ਕਿ ਮੇਰੇ ਬਰਾਬਰ ਦਾ ਮੇਰੇ ਵਰਗਾ ਹੋਵੇ ਲੜਕਾ ਸੋਹਣਾ ਹੋਵੇ ਮੇਰੀ ਕੋਲ ਜਾਤ ਖੱਤਰੀ ਜਾਤ ਦਾ ਹੋਵੇ ਔਰ ਚੰਗਾ ਘਰ ਹੋਵੇ ਕੋਈ ਚੰਗਾ ਕਿਸੇ ਇਲਾਕੇ ਦਾ ਕੁਦਾ ਜਾਂ ਰਜਵਾੜਾ ਹੋਵੇ ਬਹੁਤ ਹੀ ਚੰਗਾ ਘਰ ਵੇਖ ਕੇ ਆਓ ਤੇ ਕੱਲ ਆਪ ਜੀ ਨੇ ਕਥਾ ਵਿਚ ਸੁਣਿਆ ਸੀ ਉਹ ਵੇਖਣ ਗਏ ਹਨ। ਸੋ ਅੱਜ ਦੀ ਕਥਾ ਵਿਚ ਉਹੀ ਪ੍ਰਸੰਗ ਅੱਗੇ ਚੱਲਦਾ ਹੈ ਕਿ ਉਹ ਸਾਰੇ ਪੁਲ ਪੁਲ ਸ਼ਹਿਰਾਂ ਸ਼ਹਿਰਾਂ ਦੇ ਵਿਚ ਪਿੰਡਾਂ ਪਿੰਡਾਂ ਦੇ ਵਿਚ ਕਸਬਿਆਂ ਦੇ ਵਿਚ ਉਹ ਕੋਈ ਐਸਾ ਜਿਹੋ ਜਿਹਾ ਲੜਕਾ ਉਹ ਭਰਨ ਵਾਸਤੇ ਕਿਹਾ ਉਹ ਪੁੱਛਦੇ ਨੇ ਸਿਆਣਿਆਂ ਬੰਦਿਆਂ ਕੋਲੋਂ ਪੁੱਛਦੇ ਨੇ ਇਹ ਪਿੰਡ ਚ ਕੋਈ ਹੋਵੇ ਕੋਈ ਅਗਲੇ ਚ ਹੋਵੇ ਕੋਈ ਕਿਤੇ ਹੋਰ ਹੋਵੇ ਇਸ ਤਰ੍ਹਾਂ ਇਹ ਤੁਰਦੇ ਫਿਰਦੇ ਪੁੱਛਦੇ ਹਨ।
ਛਤਰੀ ਹੋਵੇ ਧਨਾੜ ਧਾਮ ਸੁੰਦਰ ਸਪੂਤ ਹੋਏ
ਕਹਿੰਦੇ ਇੱਕ ਤਾਂ ਉਹ ਚੰਗਾ ਛਤਰੀ ਹੋਵੇ ਜਾਤ ਦਾ ਤੇ ਘਰ ਵਿਚ ਧਨ ਮਾਇਆ ਵੀ ਚੰਗੀ ਹੋਵੇ ਤੇ ਜਿਹੜਾ ਉਹਨਾਂ ਦੇ ਘਰ ਪੁੱਤਰ ਹੋਵੇ ਬੜਾ ਸੋਹਣਾ ਹੋਵੇ ਤੇ ਜਿਹੜਾ ਦੇਖਣ ਨੂੰ ਬਹੁਤ ਸੁੰਦਰ ਲੱਗੇ ਐਸਾ ਲੜਕਾ ਕੋਈ ਹੋਵੇ ਛਤਰੀ ਖੋਲਦਾ ਹੋਵੇ ਧਨਵਾਨ ਹੋਵੇ ਇਹ ਸਾਰੀਆਂ ਗੱਲਾਂ ਮਿਲ ਜਾਣ ਤਾਂ ਅਸੀਂ ਰਿਸ਼ਤਾ ਕਰਨ ਆਏ ਹਾਂ।
ਸਾਹ ਕੁਸ ਵਿੱਚ ਤਾਂ ਕੀ ਸੁਤਾ ਕੁਸ ਬੰਦ ਚਾਹੈ
ਸਾਹਾ ਕੋ ਸਚਿਵ ਸਾਹਾ ਕੋ ਸਚਿਵ ਤਾਂ ਕੀ ਸੁਤਾ ਕੋ ਸੰਬੰਧ ਚਾਹੈ ਸਚਮ ਕਹਿੰਦੇ ਨੇ ਭਾਵ ਉਹਦਾ ਮੁਖੀ ਆਗੂ ਪ੍ਰਧਾਨ, ਉਹ ਬਾਦਸ਼ਾਹ ਦਾ ਬੜਾ ਮੁਖੀ ਹੈ, ਸਾਰਿਆਂ ਮੁਖੀਆਂ ਤੋਂ ਪ੍ਰਧਾਨ ਹੈ, ਤੇ ਉਹਦੀ ਲੜਕੀ ਵਾਸਤੇ, ਉਹਦੀ ਪੁੱਤਰੀ ਵਾਸਤੇ ਅਸੀਂ ਕੋਈ ਵਰ ਢੂੰਡਣ ਵਾਸਤੇ ਆਏ ਹਾਂ, ਇਉਂ ਕਹਿ ਕੇ ਲੋਕਾਂ ਨੂੰ ਪੁੱਛਦੇ ਫਿਰਦੇ ਹਨ।
ਜਾਕੇ ਬੜੇ ਭਾਗ ਜਗ ਮਿਲੇ ਇਸ ਥਾਨ ਸੋਏ,
ਕਹਿੰਦੇ ਜਿਹਦੇ ਵੱਡੇ ਭਾਗ ਨੇ ਐਡੇ ਘਰ ਦੀ ਪੁੱਤਰੀ ਦਾ ਰਿਸ਼ਤਾ ਲੈਣਾ ਕੋਈ ਛੋਟੀ ਗੱਲ ਥੋੜਾ ਹੈ। ਅੱਜ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਬਾਦਸ਼ਾਹ ਜਹਾਂਗੀਰ, ਫਿਰ ਉਹਦਾ ਦੀਵਾਨ, ਉਹਦੀ ਪੁੱਤਰੀ ਦਾ ਰਿਸ਼ਤਾ ਕਰਨ ਵਾਸਤੇ ਅਸੀਂ ਆਏ ਹਾਂ, ਕੋਈ ਐਸੇ ਭਾਗ ਭਾਗਾਂ ਵਾਲਾ ਕੋਈ ਹੈ ਜਿਹੜੇ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ ਤੇ ਉਸ ਵੇਖੀ ਦਾ ਰਿਸ਼ਤਾ ਹੋ ਜਾਵੇ।
ਹੁਕਮ ਮਹਾਨ ਚਾਰੋ ਦੇਸ ਮੈਂ ਬਖਾਨ ਕਰੇ,
ਕਹਿੰਦੇ ਪਤਾ ਹੈ ਉਹ ਕਿੱਡਾ ਵੱਡਾ ਹੈ ਚੰਦੂ ਦਾ, ਸਾਰਿਆਂ ਚਾਰੇ ਪਾਸਿਆਂ ਚ ਉਹਦਾ ਮਹਾਨ ਹੁਕਮ ਚੱਲਦਾ, ਹੁਕਮਰਾਨ ਹੈ, ਉਹਦੇ ਹੱਥ ਵਿਚ ਹੁਕਮ ਦੀ ਤਾਕਤ ਹੈ, ਐਡੇ ਵੱਡੇ ਸੋ ਹੁਕਮ ਵਾਲਾ ਬੰਦਾ ਹੈ, ਐਡੀ ਵੱਡੀ ਸ਼ਕਤੀ ਵਾਲਾ ਬੰਦਾ ਹੈ, ਉਹਦੀ ਪੁੱਤਰੀ ਦਾ ਰਿਸ਼ਤਾ ਕਰਨਾ ਕੋਈ ਛੋਟੀ ਮੋਟੀ ਬਾਤ ਨਹੀਂ ਹੈ, ਇਸ ਕਰਕੇ ਕੋਈ ਭਾਗਾਂ ਵਾਲਾ ਕੋਈ ਐਸਾ ਸਾਨੂੰ ਮਿਲੇ।
ਅਨਗੰਨ ਸੰਪਤਾ ਕੋ ਪ੍ਰਾਪਤ ਸੁਧਾਈ ਜੋਏ,
ਨਾਲੇ ਕੱਲੀ ਪੁੱਤਰੀ ਨਹੀਂ ਉਹਦੇ ਘਰ ਵਿਚ ਕੋਈ ਘਾਟੇ ਦੀ, ਕੱਲੀ ਪੁੱਤਰੀ ਹੈ, ਅਨਗੰਨ ਸਮੁਦਾਇ ਬਹੁਤ ਸਾਰਾ ਧਨ ਮਾਲ ਵੀ ਦੇਵੇਗਾ, ਬੜੀਆਂ ਬੱਘੀਆਂ, ਬਹੁਤ ਸਾਰੇ ਊਠ ਘੋੜੇ ਹਾਥੀ ਮੋਹਰਾ, ਬਹੁਤ ਸਾਰਾ ਧਨ ਹੀਰੇ ਜਵਾਹਰਾਤ ਵੀ ਨਾਲ ਦੇਵੇਗਾ ਪੁੱਤਰੀ ਰਿਸ਼ਤੇ ਦੇ ਨਾਲ, ਕਿਉਂਕਿ ਬਹੁਤ ਵੱਡੇ ਘਰ ਦੀ ਪੁੱਤਰੀ ਹੈ, ਬੜਾ ਹੁਕਮਰਾਨ ਹੈ, ਮੰਨਿਆ ਪ੍ਰਮੰਨਿਆ ਹੈ।
ਫੇਰ ਹਮ ਰਹੇ ਨਹੀਂ ਸ਼ੁੱਧ ਕਹੂੰ ਅਹੇ ਲਸ ਅਸ,
ਕਹਿੰਦੇ ਅਸੀਂ ਬੜੇ ਭਾਰ ਰਹੇ, ਲੋਕਾਂ ਨੂੰ ਪੁੱਛਦੇ ਨੇ, ਪਰ ਕੋਈ ਇਹੋ ਜਿਹੀ ਸੋਝੀ ਕੋਈ ਖਬਰ ਨਹੀਂ ਮਿਲੀ ਕਿ ਸਾਨੂੰ ਕਿਸੇ ਪਾਸੋਂ ਇਹੋ ਜਿਹਾ ਘਰ ਮਿਲ ਜਾਵੇ ਜਿਹੋ ਜਿਹਾ ਅਸੀਂ ਦੇਖਣ ਵਾਸਤੇ ਆਏ ਹਾਂ, ਔਰ ਜਿਹੋ ਜਿਹਾ ਸਾਨੂੰ ਕਹਿ ਕੇ ਭੇਜਿਆ ਹੈ, ਅਜੇ ਤੱਕ ਸਾਨੂੰ ਕੋਈ ਇਹੋ ਜਿਹੀ ਖਬਰ ਨਹੀਂ ਮਿਲੀ ਹੈ।
ਮੇਰੇ ਮਨ ਟਹੇ ਨਹੀਂ ਪਾਇਓ ਕਿਤ ਸਾਮ ਕੋਏ,
ਅਸੀਂ ਕਹਿੰਦੇ ਟਹੇ ਮਨ ਨਾਲ ਡਿੱਗੇ ਮਨ ਨਾਲ ਫਿਰਦੇ ਹਾਂ ਸਾਰੇ, ਕਿਉਂਕਿ ਸਾਡੀ ਖੇਤਰ ਪੱਲੇ ਨਹੀਂ ਪਈ, ਬੜਾ ਧਿਰ ਹੋ ਗਿਆ ਫਿਰਦਿਆਂ ਨੂੰ, ਅਸੀਂ ਬਹੁਤ ਪਿੰਡਾਂ ਚ ਗਏ ਹਾਂ, ਬਹੁਤ ਸ਼ਹਿਰਾਂ ਚ ਗਏ ਹਾਂ, ਬਹੁਤ ਕਸਬਿਆਂ ਚ ਗਏ ਹਾਂ, ਬਹੁਤ ਛੋਟੇ ਮਾਜਰਿਆਂ ਚ ਗਏ ਹਾਂ, ਬੜਾ ਜਿੱਥੇ ਕਿਤੇ ਸਾਨੂੰ ਕਿਸੇ ਨੇ ਦਸ ਪਾਈ, ਕਿਤੇ ਮੁੰਡਾ ਸੋਹਣਾ ਹੈ ਪਰ ਧਨ ਨਹੀਂ, ਕਿਤੇ ਧਨ ਬਹੁਤ ਹੈ ਮੁੰਡਾ ਸੁੰਦਰ ਨਹੀਂ, ਕਿਤੇ ਮੁੰਡਾ ਵੀ ਸੁੰਦਰ ਹੈ ਧਨ ਵੀ ਹੈ ਪਰ ਜਾਤ ਕੁੱਲ ਉੱਚੀ ਨਹੀਂ, ਕਿਤੇ ਕੁੱਲ ਉੱਚੀ ਹੈ ਮੁੰਡਾ ਸੁੰਦਰ ਹੈ ਧਨ ਨਹੀਂ, ਸੋ ਇਸ ਕਰਕੇ ਸਾਰੀਆਂ ਚੀਜ਼ਾਂ ਇਕੱਠੀਆਂ ਹੋਣੀਆਂ ਬੜੀਆਂ ਮੁਸ਼ਕਲ ਨੇ, ਸਾਰੀਆਂ ਚੀਜ਼ਾਂ ਪ੍ਰਾਪਤ ਹੋਣੀਆਂ ਬੜੀਆਂ ਔਖੀਆਂ ਹਨ, ਇਹੋ ਸਾਰੇ ਭਾਲਦੇ ਫਿਰਦੇ ਹਨ। ਕਹਿੰਦੇ ਚਾਰਿਆਂ ਪਾਸਿਆਂ ਤੋਂ ਫਿਰਦੇ 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 ਫਿਰ ਕਿੱਥੇ ਪਹੁੰਚੇ ਪੰਜਾਬ ਦੇ ਵਿੱਚ, ਉਥੋਂ ਚੱਲ ਕੇ ਪੰਜਾਬ ਚ ਲਾਹੌਰ, ਉਸ ਟਾਈਮ ਤੇ ਬਹੁਤ ਵੱਡੀ ਪੰਜਾਬ ਦੀ ਰਾਜਧਾਨੀ ਸੀ, ਉਸ ਥਾਂ ਤੇ ਪਹੁੰਚਿਆ ਲਾਹੌਰ ਜੋ ਬੜਾ ਪੁਰਾਣਾ ਸ਼ਹਿਰ ਸੀ, ਬੜੀ ਰਾਜਧਾਨੀ ਸੀ, ਬੜੇ ਬੜੇ ਉੱਥੇ ਲੋਕ ਰਹਿੰਦੇ ਸਨ, ਉਹ ਫਿਰਦੇ ਤੁਹਾਡੇ ਲਾਹੌਰ ਵਿਚ ਆ ਗਏ ਹਨ। ਬਹੁਤ ਲੋਕਾਂ ਵਿਚ ਉਹਨਾਂ ਨੇ ਫਿਰ ਕਿਹਾ ਵੀ ਕਹਿੰਦੇ ਅਸੀਂ ਦਿੱਲੀ ਨੂੰ ਆਏ ਹਾਂ, ਦਿੱਲੀ ਤੋਂ ਆਏ ਹਾਂ, ਚੰਦੂ ਦੀ ਪੁੱਤਰੀ ਹੈ, ਚੰਦੂ ਜਹਾਂਗੀਰ ਦਾ ਦੀਵਾਨ ਹੈ, ਉਹਦੀ ਪੁੱਤਰੀ ਦਾ ਡੋਲਾ ਰਿਸ਼ਤਾ ਲੈ ਕੇ ਆਏ ਹਾਂ, ਤੇ ਇਸ ਕਰਕੇ ਅਸੀਂ ਭਾਲਦੇ ਫਿਰਦੇ ਹਾਂ। ਉਹ ਲੋਕਾਂ ਵਿਚ ਬਹਿ ਕੇ ਕਹਿੰਦੇ ਨੇ ਕਿ ਇਹ ਜਿਹੜੀਆਂ ਸ਼ਰਤਾਂ ਸਾਨੂੰ ਰੱਸੀਆਂ ਨੇ, ਜਿਹੜਾ ਕੁਛ ਅਸੀਂ ਕਹਿ ਰਹੇ ਹਾਂ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ ਤਾਂ ਅਸੀਂ ਉਸ ਪੁੱਤਰੀ ਦਾ ਹੀ ਸਗਾਈ ਸਗਨ ਕਰਨਾ ਹੈ।
ਚੰਦੂ ਕੇ ਮਨਿੰਦ ਹਮ ਖੋਜਤ ਬਲਿੰਦ ਫਿਰੇ,
ਚੰਦੂ ਕੇ ਮਨਿੰਦ ਹਮ ਖੋਜਤ ਬਲਿੰਦ ਫਿਰੇ, ਚੰਦੂ ਦੇ ਬਰਾਬਰ ਦਾ ਅਸੀਂ ਬਹੁਤ ਥਾਵਾਂ ਤੇ ਭਾਲੇ ਹੈ, ਬਲਿੰਦ ਬਹੁਤ ਥਾਵਾਂ ਤੇ ਭਾਲੇ ਹੈ, ਏਡਾ ਵੱਡਾ ਬੰਦਾ ਸਾਨੂੰ ਅਜੇ ਤੱਕ ਨਹੀਂ ਮਿਲਿਆ।
ਪ੍ਰਾਪਤ ਨ ਭਇਓ ਬਹੁਤ ਥਾਨ ਮੈਂ ਸੁਣਾਏ ਹੈ,
ਕਹਿੰਦੇ ਬਹੁਤ ਥਾਵਾਂ ਦੇ ਵਿਚ ਅਸੀਂ ਸੁਣ ਕੇ ਗਏ, ਲੋਕਾਂ ਨੇ ਦੱਸਿਆ, ਪਰ ਜਿਹੋ ਜਿਹਾ ਚਾਹੀਦਾ ਸੀ ਉਹੋ ਜਿਹਾ ਸਾਨੂੰ ਨਹੀਂ ਮਿਲਿਆ ਹੈ, ਜਿਹੋ ਜਿਹਾ ਅਸੀਂ ਭਾਲ ਕਰਦੇ ਹਾਂ ਉਹ ਨਹੀਂ ਮਿਲਿਆ ਅਜੇ ਤੱਕ। ਲਾਹੌਰ ਦੇ ਵਿਚ ਬਹਿ ਕੇ ਬਹੁਤ ਸਾਰੇ ਲੋਕਾਂ ਵਿਚ ਉਹ ਆਪਣੀ ਗੱਲ ਕਹਿੰਦੇ ਨੇ ਕਿ ਜੇ ਇਹੋ ਜਿਹਾ ਕੋਈ ਥਾਂ ਹੈ ਤਾਂ ਸਾਨੂੰ ਉਹਦੀ ਦੱਸ ਪਾਓ, ਅਸੀਂ ਜਿਹੜਾ ਕੰਮ ਕਰਨ ਵਾਸਤੇ ਆਏ ਹਾਂ ਸਾਨੂੰ ਸਫਲਤਾ ਮਿਲੇ।
ਉਹਦੇ ਕੁਛ ਸਿੱਖ ਤੈਨੂੰ ਗੁਰੂ ਕੀ ਸਿਫਤ ਕੀਨ,
ਉੱਥੇ ਜਦੋਂ ਉਹਨਾਂ ਨੇ ਲਾਹੌਰ ਚ ਬਹਿ ਕੇ ਗੱਲ ਕਰੀ ਨਾ, ਲਾਹੌਰ ਦੇ ਵਿਚ ਗੁਰੂ ਕੀ ਸਿੱਖੀ ਬਹੁਤ ਸੀ, ਕਿਉਂਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕਰਕੇ ਫਿਰ ਸਾਰੇ ਗੁਰੂਆਂ ਦੀ ਉੱਥੇ ਸਿੱਖੀ ਬੜੀ ਸੀ, ਪ੍ਰੇਮ ਸ਼ਰਧਾਲੂ ਸਿੱਖ ਸਨ, ਜਦੋਂ ਉਹਨਾਂ ਨੇ ਗੱਲ ਸੁਣੀ ਕਿ ਇਹੋ ਜਿਹਾ ਕੋਈ ਲੜਕਾ ਚਾਹੀਦਾ, ਇਹੋ ਜਿਹਾ ਘਰ ਚਾਹੀਦਾ, ਇਹਦੀ ਸੁੰਦਰਤਾ ਚਾਹੀਦੀ ਹੈ, ਉਹ ਸਿੱਖਾਂ ਨੇ ਸੁਣ ਕੇ ਬਿਲਕੁਲ ਦੱਸ ਪਾਈ ਕਿ ਜਿਹੋ ਜਿਹਾ ਤੁਸੀਂ ਭਾਲ ਰਹੇ ਹੋ, ਫਿਰ ਅੰਮ੍ਰਿਤਸਰ ਜਾਓ ਤੇ ਗੁਰੂ ਕੇ ਸਾਹਿਬ ਜਾਂਦੇ ਹਨ, ਗੁਰੂ ਘਰ ਹੈ।
ਤਨ ਅਨ ਕਨ ਨਿਤ ਸੰਗਤ ਚੜਾਏ ਹੈ,
ਕਹਿੰਦੇ ਉੱਥੇ ਆ ਕਰਕੇ ਸਿੱਖਾਂ ਨੇ ਕਿਹਾ ਬਹੁਤ ਹੀ ਧੰਨਵਾਦ ਤੇ ਐਡਾ ਹੈ ਕਿ ਅੰਤੇ ਨੀ ਘਾਟੇ ਨੀ, ਸਿੱਖਾਂ ਨੇ ਰੋਜ਼ ਚੜ੍ਹਨ ਹੈ, ਅਨੇਕਾਂ ਮਾਇਆ ਉੱਥੇ ਚੜ੍ਹਦੀ ਹੈ, ਅਨਗਨ ਬਹੁਤ ਮਾਇਆ ਆਉਂਦੀ ਹੈ, ਸਿੱਖ ਚਰਨਾ ਚਾਹ ਕੇ ਮੱਥੇ ਟੇਕਦੇ, ਨਮਸਕਾਰਾਂ ਕਰਦੇ ਹਨ।
ਉੱਤਮ ਮਹਾਨ ਜਿਨੇ ਮਾਨਸ ਜਹਾਨ ਬਹੁ,
ਫਿਰ ਮਹਾਨਤਾ ਇੰਨੀ ਹੈ ਕਿ ਗੁਰੂ ਸਾਹਿਬ ਦੀ ਸਭ ਤੋਂ ਉੱਤਮ ਕੁਲ ਹੈ, ਖੱਤਰੀ ਦੇ ਸੋਢੀ ਵੰਸ਼ ਹੈ, ਖੱਤਰੀ ਨੇ ਬਹੁਤ ਮਹਾਨ ਕੁਲ ਹੈ ਤੇ ਬਹੁਤ ਦੁਨੀਆਂ ਆ ਕੇ ਮਾਨ ਤੇ ਸਨਮਾਨ ਵੀ ਕਰਦੀ ਹੈ, ਨਮਸਕਾਰਾਂ ਕਰਦੇ ਨੇ, ਮੱਥੇ ਰਗੜਦੇ ਨੇ, ਅਰਦਾਸਾਂ ਕਰਦੇ, ਲੋਕਾਂ ਦੀਆਂ ਆਸਾਂ ਪੂਰੀਆਂ ਕਰਦੇ ਨੇ। ਐਸੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ, ਉੱਚੀ ਕੁਲ ਦੇ ਵੀ ਹਨ, ਸੁੰਦਰਤਾ ਵੀ ਹੈ, ਮਾਇਆ ਵੀ ਹੈ, ਔਰ ਦੁਨੀਆਂ ਵਿਚ ਮਾਨ ਤੇ ਸਤਿਕਾਰ ਵੀ ਬੜਾ ਹੈ।
ਜਾਹਰ ਵਿਸਾਲ ਜਸ ਸਭ ਤੇ ਸੁਹਾਏ ਹੈ,
ਕਹਿੰਦੇ ਦੁਨੀਆਂ ਵਿਚ ਬੜਾ ਜਹਾਰ ਪ੍ਰਗਟ ਹੈ, ਉਹਦਾ ਜਸ ਸਭ ਤੇ ਸੁਹਾਏ ਹੈ, ਬੜੇ ਸੁਹਾਏ ਮਾਨ ਨੇ, ਸਾਰੀ ਦੁਨੀਆਂ ਦੀ ਜਸ ਫੈਲ ਰਿਹਾ ਹੈ, ਸੋਹਣਾ ਸੁੰਦਰ ਜਸ ਹੈ ਗੁਰੂ ਸਾਹਿਬ ਜੀ ਦਾ।
ਪਵਿੱਤ ਤਨ ਆਰ ਬੰਸ ਕੋ ਵਿਦਤ ਜਿਮ ਕਹਿਓ,
ਕਹਿੰਦੇ ਤੁਸੀਂ ਜਿਵੇਂ ਕਹਿੰਦੇ ਹੋ, ਬੰਸ ਵੀ ਉੱਚੀ ਹੋਵੇ, ਧਨ ਵੀ ਬਹੁਤ ਹੋਵੇ, ਉਹ ਸਾਰਾ ਕੁਝ ਤੁਹਾਡੇ ਕਹਿਣ ਦੇ ਮੁਤਾਬਕ ਹੈ, ਗੁਰੂ ਸਾਹਿਬ ਜੀ ਕੋਲ ਇਹ ਸਾਰੀਆਂ ਚੀਜ਼ਾਂ ਹਨ।
ਨਿੰਨ ਕਿਸ ਪੁੱਤਰ ਭਇਓ ਤਾਂ ਕੀ ਸੁਣ ਗਾਤ ਕੋ,
ਕਹਿੰਦੇ ਫੇਰ ਪਹਿਲਾਂ ਮੈਂ ਧਨ ਦੀ ਗੱਲ ਕੀਤੀ, ਉੱਚੀ ਕੁਲ ਦੀ ਗੱਲ ਕੀਤੀ ਤੇ ਮਾਨ ਤੇ ਸਨਮਾਨ ਦੀ ਗੱਲ ਕੀਤੀ, ਹੁਣ ਕਹਿੰਦੇ ਸੁਣੋ, ਜਿਹੜੇ ਉਹਨਾਂ ਦੇ ਘਰ ਚ ਪੁੱਤਰ ਹੈ ਸਾਹਿਬਜ਼ਾਦਾ ਹੈ, ਘਰ ਦੇ ਵਿਚ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਾਂ ਸਾਹਿਬਜ਼ਾਦਾ ਜੋ ਹੈ, ਉਹਦੀ ਗੱਲ ਹੁਣ ਸੁਣਨਾ ਕਰੋ।
ਰਾਜ ਦਿਨ ਅੰਗ ਮੈਂ ਅਨੰਗ ਕੋ ਸਰੂਪ ਮਾਨੋ,
ਕਹਿੰਦੇ ਜਿਹੜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਰੂਪ ਹੈ ਨਾ, ਕਹਿੰਦੇ ਇੰਨੇ ਸੁੰਦਰ ਨੇ, ਅਨੰਗ ਕਹਿੰਦੇ ਨੇ ਕਾਮ ਦੇਵਤਾ ਨੂੰ, ਸਭ ਤੋਂ ਸੁੰਦਰ ਦੁਨੀਆਂ ਚ ਕਾਮ ਮੰਨਿਆ, ਕਾਮ ਦੇਵਤਾ ਜਿਹੜਾ ਹੈ, ਅਨੰਗ ਕਾਮ ਦਾ ਦੇਵਤਾ ਜਿਹੜਾ ਹੈ, ਸਭ ਤੋਂ ਸੁੰਦਰ ਹੈ। ਤੋ ਇਸ ਕਰਕੇ ਕਹਿਣ ਲੱਗੇ, ਕਹਿੰਦੇ ਸਭ ਤੋਂ ਸੁੰਦਰ ਜੈਸੇ ਕਾਮ ਦਾ ਸਰੂਪ ਹੈ, ਕਾਮ ਦੇਵਤਾ ਦਾ, ਮਾਨੋ ਉਸਨੇ ਅਵਤਾਰ ਧਾਰਨ ਕੀਤਾ, ਜਿਹੜੇ ਗੁਰੂ ਕੇ ਸਾਹਿਬਜ਼ਾਦੇ ਨੇ ਇੰਨੇ ਸੁੰਦਰ ਨੇ। ਕਹਿੰਦੇ ਸੁੰਦਰਤਾ ਦੱਸੀਏ ਕਿ ਜਾਨੋ ਕਾਮ ਦੇਵ ਨੇ ਆ ਕੇ ਆਪਣਾ ਅਵਤਾਰ ਧਾਰਨ ਕੀਤਾ ਹੈ।
ਬਾਹੂ ਹੈ ਪ੍ਰਲੰਬ ਮੁਖ ਰੂਪ ਨਿਸਥਾਨ ਕੋ,
ਕਹਿੰਦੇ ਬਾਹੂ ਹੈ ਪ੍ਰਲੰਬ, ਲੰਬੀਆਂ ਬਾਹਾਂ ਨੇ, ਬਾਜੂ ਬੜੇ ਲੰਬੇ ਨੇ, ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਮੁਖੜਾ ਚੰਦਰਮਾ ਵਰਗਾ ਹੈ।
ਲੋਚਨ ਵਿਸਾਲ ਤੇ ਬਲੋਕਤ ਨਿਹਾਲ ਕਰੈ,
ਫਿਰ ਉਹ ਸਾਹਿਬਜ਼ਾਦੇ ਦੇ ਨੇਤਰ ਬੜੇ ਸੁੰਦਰ ਨੇ, ਫਿਰ ਬੜੇ ਸੁੰਦਰ ਨੇਤਰ ਨੇ, ਤੇ ਇੱਕ ਤੇ ਸੁੰਦਰ ਨੇਤਰ ਹੁੰਦੇ ਨੇ ਕਿਸੇ ਵੱਲ ਤੱਕਣ ਵਿਸ਼ੇ ਵਿਕਾਰ ਪੈਦਾ ਕਰਦੇ ਨੇ, ਇੱਕ ਨੇਤਰ ਕਿਸੇ ਨੂੰ ਡੋਬਦੇ ਨੇ ਔਰ ਇੱਕ ਨੇਤਰ ਕਿਸੇ ਨੂੰ ਉਤਾਰਦੇ ਨੇ, ਨੇਤਰਾਂ ਨੇਤਰਾਂ ਦਾ ਫਰਕ ਹੁੰਦਾ, ਇੱਕ ਨੇਤਰ ਸੁੰਦਰ ਤਾਂ ਹਨ ਪਰ ਜਿੱਦਣ ਨੂੰ ਤੱਕਦੇ ਨੇ ਵਿਸ਼ੇ ਵਿਕਾਰਾਂ ਨੂੰ ਪੈਦਾ ਕਰਦੇ ਨੇ ਔਰ ਕਿਸੇ ਨੂੰ ਰੋੜਦੇ ਨੇ ਵਿਸ਼ੇ ਵਿਕਾਰਾਂ ਦੀ ਨਦੀ ਦੇ ਵਿੱਚ, ਐਸੇ ਵੀ ਨੇਤਰ ਹੁੰਦੇ ਨੇ, ਨੇਤਰਾਂ ਤੋਂ ਸਾਰਾ ਕੁਝ ਚੱਲਦਾ, ਪਰ ਇਹ ਕਹਿੰਦੇ ਉਹਨਾਂ ਦੇ ਨੇਤਰ ਜਿਹੜੇ ਹਨ ਸੁੰਦਰ ਵੀ ਨੇ, ਪਰ ਕਹਿੰਦੇ ਜਿੱਦਣ ਨੂੰ ਤੱਕਦੇ ਨੇ ਨੇਤਰਾਂ ਦੇ ਨਾਲ ਨਿਹਾਲ ਤੱਕ ਦਿੰਦੇ ਨੇ, ਸੋਹਣੇ ਵੀ ਨੇ ਨਾਲ, ਸੁੰਦਰ ਵੀ ਨੇ ਨਾਲ, ਪਰ ਉਹਨਾਂ ਦੇ ਨੇਤਰਾਂ ਦੇ ਨਾਲ ਕਈਆਂ ਦਾ ਕਲਿਆਣ ਵੀ ਹੁੰਦਾ। ਕਿਰਪਾ ਕਟਾਖ ਅਬ ਲੋਕਨ ਕੀਨੋ, ਜਦੋਂ ਕਿਰਪਾ ਦੀ ਕਟਾਖ ਨਿਗਾਹ ਨਾਲ ਵੇਖਦੇ ਨੇ, ਤੇਰੀ ਨਜ਼ਰ ਨਾਲ ਕਈਆਂ ਦਾ ਉਧਾਰ ਕਰ ਦਿੰਦੇ ਹਨ।
ਚਾਰ ਪੋਰ ਸੰਗਤਾਂ ਨਵਾਵੇ ਪੱਗ ਮਾਸਕੋ,
ਤੇ ਚਾਰੇ ਪਾਸਿਆਂ ਤੋਂ ਸੰਗਤਾਂ ਆਉਂਦੀਆਂ ਨੇ ਤੇ ਗੁਰੂ ਸਾਹਿਬ ਦੇ ਚਰਨਾਂ ਜਾ ਕੇ ਮੱਥੇ ਟੇਕਦੀਆਂ ਨੇ, ਪੱਗ ਪੈਰਾਂ ਤੇ ਨਮਸਕਾਰਾਂ ਕਰਦੀਆਂ ਨੇ, ਰਾਜੇ ਮਹਾਰਾਜੇ ਨਮਸਕਾਰਾਂ ਕਰਦੇ ਨੇ। ਸੋ ਇਹ ਸ਼ਿਫਤੀ ਸਿੰਘ ਦਾਦੇ ਲਾਹੌਰ ਦੇ ਵਿਚ ਜਿਹੜੇ ਉਹ ਡੋਲਾ ਲੈ ਕੇ ਵਾਹਿਗੁਰੂ ਉਹ ਸਗਲ ਲੈ ਕੇ ਆਏ ਨੇ ਕੁੜੀ ਦਾ।
ਸੁਤਾ ਕੋ ਸਹਿਤ ਚੰਦੂ ਭਾਗ ਜੇ ਮਹਾਨ ਹੋਏ,
ਕਹਿੰਦੇ ਉਹਦੀ ਪੁੱਤਰੀ ਦੇ ਸਾਹਿਤ ਚੰਦੂ ਦੀ ਦੇ, ਤੇ ਜੇ ਚੰਦੂ ਦੇ ਭਾਗ ਚੰਗੇ ਹੋਏ, ਤੁਸੀਂ ਉੱਥੇ ਜਾਓ, ਜੇ ਗੁਰੂ ਸਾਹਿਬ ਨੇ ਰਿਸ਼ਤਾ ਸਵੀਕਾਰ ਕਰ ਲਿਆ, ਕਹਿੰਦੇ ਤੁਸੀਂ ਕਹਿੰਦੇ ਵੀ ਉਹਦੇ ਭਾਗ ਚੰਗੇ ਹੋਣਗੇ, ਚੰਦੂ ਦੀ ਕੁੜੀ ਦਾ ਜਿਹੜਾ ਰਿਸ਼ਤਾ ਲਊਗਾ, ਪਰ ਸਿੱਖ ਕਹਿੰਦੇ ਅਸੀਂ ਭਾਗ ਚੰਦ ਸਮਝਾਂਗੇ, ਚੰਦੂ ਦੇ ਚੰਗੇ ਹੋਣਗੇ, ਜੇ ਗੁਰੂ ਘਰ ਦੇ ਵਿੱਚ ਜਗਤ ਮਾਤਾ ਬਣੇਗੀ ਆ ਕੇ ਉਹ ਲੜਕੀ ਦਾ ਰਿਸ਼ਤਾ ਹੋ ਜਾਵੇ।
ਬਣੇ ਸੰਬੰਧ ਤਪ ਸਤ ਗੁਰੂ ਸਾਖ ਕੋ,
ਕਹਿੰਦੇ ਭਾਗਾਂ ਵਾਲਾ ਚੰਦੂ ਹੋਵੇਗਾ ਜੇ ਗੁਰੂ ਦੇ ਨਾਲ ਸੰਬੰਧ ਬਣ ਗਿਆ, ਜੇ ਗੁਰੂ ਦੇ ਨਾਲ ਰਿਸ਼ਤੇਦਾਰੀ ਪੈ ਗਈ, ਕਿਉਂਕਿ ਗੁਰੂ ਵੀ ਹੈ ਤੇ ਸੁੰਦਰਤਾ ਵੀ ਹੈ। ਕਈਆਂ ਕੋਲ ਭਗਤੀ ਤਾਂ ਹੈ ਪਰ ਸੋਹਣਾ ਨੀ, ਅਸ਼ਟਾ ਬੱਕਰ ਬ੍ਰਹਮ ਗਿਆਨੀ ਸੀ, ਬੜੀ ਉੱਚੀ ਅਵਸਥਾ ਸੀ, ਕਮਾਲ ਦੀ ਬ੍ਰਹਮ ਗਿਆਨ ਸੀ ਔਰ ਨਾਲ ਵਿਦਤਾ ਬੜੀ ਸੀ ਚੋਟੀ ਦੀ, ਪਰ ਸੋਹਣਾ ਸੀ, ਅੱਠ ਵੱਲ ਪੈਂਦੇ ਸੀ, ਅਸ਼ਟਾ ਬੱਕਰ ਰੰਗ ਕਾਲਾ, ਚਿਹਰਾ ਮਿੱਟਾ, ਬੁੱਲ ਮੋਟੇ, ਨੱਕ ਮੋਟਾ, ਅੱਖੀਆਂ ਗਿੰਗੀਆਂ ਟੇਢੀਆਂ, ਸਰੀਰ ਦੇ ਵਿਚ ਅੱਠ ਵੱਲ ਪੈਂਦੇ ਸੀ, ਤੁਰਦਾ ਸੀ ਅੱਠ ਵੱਲ। ਤੇ ਜਦੋਂ ਜਨਕ ਰਾਜ ਦੀ ਸਭਾ ਵਿਚ ਗਿਆ ਵੇਖ ਕੇ ਸਾਰੇ ਹੱਥ ਪਏ, ਜਿਹੜੇ ਬੜੇ ਬੜੇ ਵਿਦਵਾਨ ਸੁੰਦਰ ਸੁੰਦਰ ਧੋਤੀਆਂ ਪਾਈ ਬੈਠੇ ਸੀ, ਗੱਲ ਸਾਡੇ ਤੈ ਤੈ ਧੋਤੀਆਂ ਤੇਰੇ ਪਾਏ ਤੱਕ ਗਲੀ ਜਿਨ੍ਹਾਂ ਜਗ ਮਾਲੀਆਂ ਲੋਟੇ ਹੱਥ ਨੇ ਬੱਗ ਬੜੇ ਸੋਹਣੇ ਲੋਟੇ ਪਕੜੇ ਹੋਏ ਬਗਲਿਆਂ ਵਰਗੇ ਚਿੱਟੇ ਪਰਮਹੰਤ ਬੜੇ ਬੜੇ ਬੈਠੇ ਸੀ ਸਾਰੇ ਹੱਥ ਪਏ। ਕਹਿੰਦੇ ਹੁਣ ਸਾਥੋਂ ਸਵਾਲ ਪੂਰਾ ਹੋਇਆ ਨੀ ਰਾਜੇ ਦਾ, ਜਨਕ ਰਾਜੇ ਦਾ ਹੁਣ ਇਹ ਕਰੂਗਾ ਆ ਕੇ। ਤੇ ਜਦੋਂ ਜਾਣਸਾਰ ਉਹ ਜਨਕ ਰਿਸ਼ੀ ਦੇ ਮੂਹਰੇ ਆ ਕੇ ਨਮਸਕਾਰ ਕੀਤੀ, ਬਿਠਾ ਕੇ ਪੁੱਛਣ ਲੱਗਿਆ, ਕਹਿਣ ਲੱਗਿਆ ਮੇਰੇ ਸਵਾਲਾਂ ਦਾ ਉੱਤਰ ਦਿੱਤਾ ਹੈ ਸਾਰਿਆਂ, ਤੈਨੂੰ ਤਾਂ ਬੁਲਾਇਆ। ਕਹਿੰਦੇ ਸਾਰੇ ਕੋਈ ਪੰਡਿਤ ਕੋਈ ਵਿਦਵਾਨ ਲਾਉਣੇ ਸੀ, ਕਹਿੰਦੇ ਸਾਰੇ ਵਿਦਵਾਨ ਨੇ। ਕਹਿਣ ਲੱਗਿਆ ਫਿਰ ਤਾਂ ਜੇ ਵਿਦਵਾਨ ਨੇ ਫਿਰ ਤਾਂ ਤੇਰੇ ਸਵਾਲ ਦਾ ਉੱਤਰ ਨਹੀਂ ਦੇ ਸਕਦੇ, ਸਾਰੇ ਚਮਾਰ ਨੇ। ਬੜੇ ਗੁੱਸੇ ਚ ਹੋਏ, ਕਹਿੰਦੇ ਚਮਾਰਾਂ ਨੂੰ ਚਮੜੇ ਦੀ ਪਰਖ ਹੁੰਦੀ ਹੈ, ਇਹਨਾਂ ਨੇ ਮੇਰਾ ਚਮੜਾ ਵੇਖ ਲਿਆ, ਦੇਖ ਕੇ ਹੱਸੇ ਨੇ। ਸੋ ਇਸ ਕਰਕੇ ਕਈਆਂ ਦੇ ਕੋਲੇ ਭਾਈ ਕਹਿਣ ਤੋਂ ਭਾਵ ਕਿ ਗਿਆਨ ਤਾਂ ਬਹੁਤ ਹੈ ਔਰ ਵਿਦਿਆ ਬਹੁਤ ਹੈ, ਅਕਲ ਬੜੀ ਉੱਚੀ ਹੈ, ਬੜੇ ਮਹਾਨ ਚੋਟੀਆਂ ਛੂੰਹਦੀਆਂ ਨੇ ਆਕਾਸ਼ ਨੂੰ, ਪਰ ਸੁੰਦਰਤਾ ਨਹੀਂ ਹੁੰਦੀ, ਸਾਰੀਆਂ ਵਸਤੂਆਂ ਨਹੀਂ ਮਿਲਦੀਆਂ ਕਿਸੇ ਨੂੰ। ਪਰ ਉਹ ਸਿੱਖ ਕਹਿੰਦੇ ਗੁਰੂ ਘਰ ਦੇ ਵਿੱਚ ਸਾਰੀਆਂ ਵਸਤੂਆਂ ਨੇ ਜਿੱਥੇ, ਉੱਥੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਸਾਹਿਬਜ਼ਾਦੇ ਗੁਰੂ ਸਾਹਿਬ ਦੇ ਸੋਹਣੇ ਬੜੇ ਹਨ। ਜਿਹੜਾ ਬ੍ਰਾਹਮਣ ਆਇਆ ਸੀ ਸਾਰਿਆਂ ਦੇ ਵਿੱਚ ਮੁਖੀ ਬਣ ਕੇ, ਨਾ ਹੀ ਉਹਦੀ ਸੇਵਾ ਵਾਸਤੇ ਬਰਾਸੀ ਉਹਦੇ ਗੱਲਾਂ ਕਰਨ ਵਾਸਤੇ, ਬਾਕੀ ਨਾਲ ਉਹਦੇ ਹੋਰ ਬਹੁਤ ਸਾਰੇ ਸੇਵਾਦਾਰ ਘੋੜਿਆਂ ਤੇ ਰਥਾਂ ਤੇ ਚੜ ਕੇ ਆਏ ਸੀ। ਤੇ ਜਦੋਂ ਇਹ ਬ੍ਰਾਹਮਣ ਨੇ ਸੁਣਿਆ ਨਾ ਉਹਦਾ ਸਿੱਖਾਂ ਕੋਲ, ਉਹਦੇ ਮਨ ਬੜੀ ਖੁਸ਼ੀ ਹੋਈ, ਕਹਿੰਦੇ ਬਾਈ ਬੜੇ ਬਹੁਤ ਥਾਵਾਂ ਤੇ ਫਿਰ ਕੇ ਆਏ ਆ, ਇਹਨਾਂ ਦੇ ਕਹਿਣ ਮੁਤਾਬਕ ਸ਼ਾਇਦ ਇੱਥੇ ਗੱਲ ਬਣੀ, ਕੋਈ ਜਦੋਂ ਦੱਸਿਆ ਸਿੱਖਾਂ ਨੇ ਉਹ ਬੜਾ ਖੁਸ਼ ਹੋਇਆ ਹੈ।
ਰੂਰੋ ਬਰ ਗੁਰੂ ਪਾਇਓ ਵਿਚਰਤ ਗਏ ਹਾਰ,
ਰੂਰੋ ਬਰ ਸੁੰਦਰ ਬਰ, ਨਾਲੇ ਗੁਰੂ ਔਰ ਨਾਲੇ ਸੋਹਣਾ ਲੜਕਾ, ਨਾਲੇ ਕੁਲ ਉੱਚੀ, ਇਹ ਤਾਂ ਸਾਰੀਆਂ ਗੱਲਾਂ ਹਨ ਤਾਂ ਠੀਕ। ਬ੍ਰਾਹਮਣ ਵੀ ਕਹਿਣ ਲੱਗਿਆ, ਕਹਿੰਦੇ ਕਮਾਲ ਦੀ ਗੱਲ ਹੈ, ਫਿਰਦੇ ਫਿਰਦੇ ਸਾਡੀ ਖੇਤਰ ਪੱਲੇ ਤਾਂ ਪਈ, ਕੋਈ ਕਿਰਪਾ ਤੇ ਹੋਈ ਮਹਾਰਾਜ ਦੀ।
ਰੂਪਵਤੀ ਕੰਨਿਆ ਹੁਦੀ ਬਾਲਕ ਸੁਣਿਓ ਸੋ ਤੈਸੋ,
ਕਹਿੰਦੇ ਉਹ ਕੰਨੇ ਜੋ ਬੜੀ ਰੂਪਵੰਤੀ ਸੀ, ਬੜੀ ਸੋਹਣੀ ਹੈ, ਸੁੰਦਰ ਹੈ, ਬਹੁਤ ਲੜਕੀ ਵੀ ਐਸੀ ਸੁੰਦਰ ਹੈ, ਰੂਪਵਤੀ ਹੈ, ਤੇ ਗਾਂ ਲੜਕਾ ਵੀ ਉਹ ਜੀ ਦੱਸ ਰਹੇ ਹਨ।
ਦੇਰ ਨਾ ਬਨਤ ਅਬ ਗਮ ਨੇ ਤਿੰਨ ਕੇ ਦਵਾਰ,
ਕਹਿੰਦੇ ਆਪਾਂ ਛੇਤੀ ਚੱਲੀਏ, ਦੇਰ ਨਾ ਹੋਵੇ ਕਿਤੇ ਜਾਂਦਿਆਂ ਨੂੰ ਕੋਈ ਰਿਸ਼ਤਾ ਹੋਰ ਹੋ ਜਾਵੇ, ਕਿਉਂਕਿ ਇਸ ਬੰਦੇ ਨੂੰ ਜਿਹੜੀ ਚੀਜ਼ ਦੀ ਕਾਹਲ ਹੁੰਦੀ ਹੈ ਨਾ, ਕੋਈ ਗੱਡੀ ਲੈ ਲਈ ਹੋਵੇ ਕਿਤੇ ਪਤਾ ਲੱਗ ਜਾਏ ਫਲਾਣੀ ਤੋਂ ਸਸਤੀ, ਫਿਰ ਛੇਤੀ ਭਰ ਜਾਵੇ, ਕੋਈ ਵਿਕਣਾ ਜਾਵੇ ਕਿਤੇ, ਕਿ ਮਨ ਦੇ ਖਿਆਲ ਹੈ ਗੱਡੀ ਭਾਵੇਂ ਨਾ ਆਏ, ਮਨ ਦਾ ਖਿਆਲ ਕੁਦਰਤੀ ਐਸੇ ਹੀ ਹੁੰਦਾ। ਹੁਣ ਇਹ ਵੀ ਕਹਿੰਦੇ ਛੇਤੀ ਚੱਲੀਏ, ਕਿਤੇ ਜਾਂਦਿਆਂ ਨੂੰ ਰੁਕ ਨਾ ਜਾਵੇ, ਕਿਤੇ ਹੋਰ ਕੋਈ ਰਿਸ਼ਤਾ ਕਰ ਜਾਵੇ। ਜਦੋਂ ਐਸੀਆਂ ਗੱਲਾਂ ਸਾਰੀਆਂ ਮਿਲਦੀਆਂ ਨੇ, ਬਥੇਰੇ ਭਾਅ ਤੇ ਫਿਰ ਜਾਣਗੇ ਸਾਡੇ ਵਰਗੇ, ਇਸ ਕਰਕੇ ਆਪਾਂ ਛੇਤੀ ਨਾਲ ਚੱਲਣਾ ਕਰੀਏ।
ਜਾਨ ਪੈ ਅਰੂੜਕਾਰ ਆਨੰਦ ਅਰੂੜਕਾਰ,
ਜਾਨ ਪੈ ਅਰੂੜਕਾਰ ਆਨੰਦ, ਹਾਂ ਜਾਨ ਪੈ ਅਰੂੜਕਾਰ ਆਨੰਦ ਅਰੂੜਕਾਰ। ਕਹਿੰਦੇ ਆਪਣੀ ਸਵਾਰੀ ਤਾਂ ਚੜਿਆ ਜੋ ਚੜਿਆ, ਪਰ ਖੁਸ਼ੀ ਦੀ ਸਵਾਰੀ ਵੀ ਚੜ ਗਿਆ ਨਾਲ ਦੀ ਨਾਲ, ਖੁਸ਼ੀ ਚੜ ਗਈ ਹੈ। ਆਨੰਦ ਪੈ ਅਰੂੜਕਾਰ, ਆਨੰਦ ਚ ਖੁਸ਼ੀ ਛਾ ਗਈ ਹੈ ਕਿ ਆਪਾਂ ਚੱਲਾਂਗੇ ਛੇਤੀ ਨਾਲ। ਭਾਵਿਕਤਾ ਸਵਾਦੇ ਚੜ੍ਹਦੇ ਸੀ, ਦੂਜੀ ਖੁਸ਼ੀ ਦੀ ਸਵਾਦੇ ਨੂੰ ਚੜ ਗਿਆ, ਛੇਤੀ ਚੱਲੀਏ ਆਪਾਂ ਹੁਣ।
ਪੰਥ ਮੈਂ ਪਿਆਨੇ ਬਾਤ ਚਿੱਤ ਮੈਂ ਚਾਰ ਚਾਰ,
ਕਹਿੰਦੇ ਪੰਥ ਮੈਂ ਪਿਆਨੇ ਲਾਹੌਰ ਤੋਂ ਅੰਮ੍ਰਿਤਸਰ ਨੂੰ ਰਸਤੇ ਤੁਰ ਪਏ ਨੇ, ਤੇ ਮਨ ਦੇ ਵਿਚ ਗੱਲਾਂ ਦੇ ਚਿੱਤ ਵੀ ਵਿਚਾਰ ਵੀ ਕਰਦੇ ਜਾਂਦੇ ਹਨ, ਸੋਚਦੇ ਜਾਂਦੇ ਹਨ, ਕਿਉਂਕਿ ਬੰਦਾ ਜਦੋਂ ਕਿਸੇ ਕੰਮ ਜਾਂਦਾ ਸੋਚਦਾ ਜਾਂਦਾ ਹੀ ਹੈ ਨਾ, ਸੋਚਦੇ ਨੇ ਹੁਣ ਕਿਵੇਂ ਜਾਵਾਂਗੇ, ਕਿਵੇਂ ਗੱਲ ਕਰਾਂਗੇ, ਇਹੋ ਜਿਹੀਆਂ ਗੱਲਾਂ ਸੋਚ ਰਹੇ ਹਨ।
ਰਾਮਦਾਸ ਪੁਰੀ ਮੈਂ ਪ੍ਰਵੇਸ਼ ਪਏ ਆਣ ਕਰ,
ਇਉਂ ਮਨ ਦੇ ਵਿੱਚ ਚਿਤਵਨੀ ਕਰਦੇ ਕਰਦੇ, ਆਪਣੇ ਮਨ ਨਾਲ ਗੱਲਾਂ ਕਰਦੇ ਕਰਦੇ, ਸਵਾਰੀ ਤੇ ਚੜ ਕੇ ਖੁਸ਼ੀਆਂ ਦੇ ਨਾਲ ਹੌਲੀ ਹੌਲੀ ਤੁਰਦੇ ਤੁਰਦੇ ਅੰਮ੍ਰਿਤਸਰ ਪਹੁੰਚ ਗਏ ਹਨ। ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇਖੇ, ਦਰਸ਼ਨ ਕੀਤੇ, ਨਿਹਾਲ ਹੋ ਗਏ ਵੇਖ ਕੇ ਕਿ ਐਡਾ ਘਰ ਗੁਰੂ ਦਾ, ਦੇਖ ਕਰਕੇ ਨਿਹਾਲ ਹੋ ਗਏ, ਖੁਸ਼ੀ ਹੋ ਗਈ ਕਿ ਬੱਲੇ ਬੱਲੇ ਤਾਂ ਸਨਮਾਨ ਜੋ ਰੱਬ ਦਾ ਕਰਦੀ ਏ ਨਾਲ, ਬਹੁਤ ਖੁਸ਼ੀ ਨਾਲ ਭਰ ਗਏ ਹਨ ਵੇਖ ਕਰਕੇ।
ਅੰਦਰ ਸ੍ਰੀ ਹਰਿਮੰਦਰ ਕੇ ਗੁਰ ਸੁੰਦਰ ਰੂਪ ਵਿਰਾਜਤ ਹੈ।
ਹੁਣ ਜਦੋਂ ਅੰਦਰ ਗਏ ਨਾ, ਪਹਿਲੇ ਤਲਾਬ ਬੜਾ ਸੁੰਦਰ, ਹਰਿਮੰਦਰ ਸਾਹਿਬ ਸੁੰਦਰ, ਤੇ ਅੰਦਰ ਗਏ ਗੁਰੂ ਅਰਜਨ ਦੇਵ ਜੀ ਸੁੰਦਰ, ਸਾਰੀਆਂ ਚੀਜ਼ਾਂ ਸੋਹਣੀਆਂ। ਗੁਰੂ ਅਰਜਨ ਦੇਵ ਜੀ ਬੜੇ ਸੁੰਦਰ ਸਨ, ਔਰ ਹਰਿਮੰਦਰ ਸਾਹਿਬ ਦਾ ਸੁੰਦਰ ਦਰਸ਼ਨ ਵੀ ਕਰਦੇ ਹੋ, ਸਰੋਵਰ ਸੁੰਦਰ, ਹਰਿਮੰਦਰ ਸੁੰਦਰ, ਪਰ ਅੰਦਰ ਗੁਰੂ ਜੀ ਬੈਠੇ ਜਿੱਥੇ ਗੁਰੂ ਗ੍ਰੰਥਾਂ ਨੂੰ ਪ੍ਰਕਾਸ਼ ਹੁੰਦਾ, ਇੱਥੇ ਗੁਰੂ ਜੀ ਬਹਿੰਦੇ ਸੀ। ਉਦੋਂ ਆਪ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਸਥਾਨ ਤੇ ਬਹਿ ਕੇ ਸੰਗਤਾਂ ਨੂੰ ਨਿਹਾਲ ਕਰਿਆ ਕਰਦੇ ਸਨ। ਇੱਥੇ ਸਤਿਗੁਰੂ ਸਜੇ ਹੋਏ ਨੇ, ਬਹੁਤ ਸੋਹਣੇ ਸਤਿਗੁਰੂ ਮਹਾਰਾਜ, ਉੱਤੇ ਚਾਂਦਨੀ ਲੱਗੀ ਹੈ, ਹੀਰਿਆਂ ਦੇ ਗੁੱਛੇ ਲਮਕ ਰਹੇ ਨੇ, ਮੋਤੀਆਂ ਦੇ ਗੁੱਛੇ ਲਮਕ ਰਹੇ ਨੇ, ਦੋ ਸਿੱਖ ਖੜ ਕੇ ਦੋ ਪਾਸੇ ਚਿੱਟੇ ਚੌਲ ਕਰ ਰਹੇ ਨੇ, ਐਸਾ ਆਨੰਦ ਬਣਿਆ ਵੇਖ ਕਰਕੇ। ਚੌਂਕੀ ਬੜੀ ਸੋਹਣੀ ਸੁੰਦਰ ਹੈ, ਬੜੇ ਸੋਹਣੇ ਉੱਤੇ ਗਲੀਚੇ ਵਿਛੇ ਹੋਏ ਨੇ, ਇਹ ਸਾਰਾ ਕੁਝ ਜਾ ਕੇ ਵੇਖਿਆ। ਜਦੋਂ
ਸੰਗਤ ਆਵਤ ਹੈ ਇੱਕ ਜਾਤ,
ਇੱਕ ਸੰਗਤ ਆਉਂਦੀ ਹੈ ਅੰਦਰ ਨੂੰ ਮੱਥਾ ਟੇਕ ਕਰ, ਇੱਕ ਮੱਥਾ ਟੇਕ ਕੇ ਜਾ ਰਹੀ ਹੈ, ਜਿਵੇਂ ਹੁਣ ਵੀ ਪੁੱਲ ਤੇ ਭੀੜ ਲੱਗੀ ਹੁੰਦੀ ਹੈ, ਇੱਕ ਪਾਸੇ ਆ ਰਹੀ ਹੈ ਸੰਗਤ, ਇੱਕ ਪਾਸੇ ਨੂੰ ਜਾ ਰਹੀ ਹੈ ਸੰਗਤ, ਬੜਾ ਆਨੰਦ ਵਧਿਆ ਹੋਇਆ ਹੈ।
ਨਿਹਾਰਤ ਹੀ ਅੱਗ ਭਾਜਤ ਹੈ,
ਨਿਹਾਰਤ ਹੀ ਅੱਗ ਭਾਜਤ ਹੈ, ਐਸੇ ਗੁਰੂ ਨੂੰ ਵੇਖ ਕੇ ਸਾਰੇ ਪਾਪ ਭੱਜ ਜਾਂਦੇ ਹਨ, ਸਾਰੇ ਦੋਖ ਭੱਜ ਜਾਂਦੇ ਹਨ, ਐਸੇ ਗੁਰੂ ਦੀ ਹਨ।
ਕਾਵਤ ਰਾਗ ਰੁਬਾਬੀ ਘਨੇ,
ਫੇਰ ਉੱਥੇ ਕੀ ਹੋ ਰਿਹਾ ਨਾਲ, ਜਿੱਥੇ ਸੁੰਦਰਤਾ ਬਹੁਤ ਹੈ, ਮੰਦਰ ਸੁੰਦਰ ਹੈ, ਤਲਾਬ ਸੁੰਦਰ ਹੈ, ਗੁਰੂ ਸੁੰਦਰ ਹੈ, ਛਬ ਸੁੰਦਰ ਹੈ, ਪਰ ਨਾਲ ਸੁੰਦਰ ਬਾਣੀ ਦਾ ਕੀਰਤਨ ਵੀ ਰਬਾਬੀ ਗਾ ਰਹੇ ਨੇ। ਉਸ ਟਾਈਮ ਤੇ ਹਾਰਮੋਨੀਅਮ ਨਹੀਂ ਸੁਣਦੇ ਸਨ, ਰਬਾਬ ਤੇ ਕੀਰਤਨ ਗਾਇਆ ਜਾਂਦਾ ਸੀ। ਇਹ ਹਾਰਮੋਨੀਅਮ ਦੀ ਕਾਢ ਅੰਗਰੇਜ਼ਾਂ ਨੇ ਕੱਢੀ ਹੈ, ਉਦੋਂ ਪਹਿਲਾਂ ਤੰਤੀ ਸਾਜ ਚੱਲਦੇ ਸਨ, ਤੰਤੀ ਸਾਜਾਂ ਤੇ ਕੀਰਤਨ ਹੋਇਆ ਕਰਦਾ ਸੀ। ਅਸਲੀ ਕੀਰਤਨ, ਅਸਲੀ ਰਾਗ ਹੁੰਦੇ ਹੀ ਤੰਤੀ ਸਾਜ ਤੇ, ਕਿਉਂਕਿ ਜੋ ਕੀਰਤਨ ਦੇ ਵਿੱਚ ਜੋ ਕੀਆਂ ਚਮਕੀਆਂ ਲੱਗਦੀਆਂ ਨੇ, ਉਹ ਤੰਤੀ ਸਾਜ ਨਾਲ ਨਹੀਂ ਲੱਗ ਸਕਦੀਆਂ। ਗੁਰੂ ਸਾਹਿਬਾਂ ਨੇ ਤੰਤੀ ਸਾਜ ਤੇ ਗਾਉਣਾ ਕੀਤਾ, ਰਬਾਬ ਸੀ ਗੁਰੂ ਨਾਨਕ ਸਾਹਿਬ ਕੋਲੇ, ਤੋ ਫਿਰ ਗੁਰੂ ਅਰਜਨ ਦੇਵ ਜੀ ਕੋਲੇ ਸਰਿੰਦਾ ਸੀ, ਗੁਰੂ ਗੋਬਿੰਦ ਸਿੰਘ ਦਾ ਤਾਊ ਅਜੇ ਪਿਆ ਮੰਡੀ, ਸੋ ਇਸ ਕਰਕੇ ਉਦੋਂ ਤੰਤੀ ਸਾਜਾਂ ਤੇ ਰਬਾਬਾਂ ਦੇ ਗਾਉਣ ਵਾਲੇ ਰਬਾਬੀ ਰਾਗੀ ਕੀਰਤਨ ਕਰ ਰਹੇ ਸਨ।
ਫਿਰ ਅੱਗੇ ਸੋ ਬਾਜਤ ਬਾਜਤ ਹੈ,
ਫਿਰ ਕਹਿੰਦੇ ਅੱਗੇ ਵੱਜ ਰਹੀ ਹੈ, ਗੁਰੂ ਸਾਹਿਬ ਬੈਠੇ ਨੇ ਚੌਂਕੀ ਤੇ, ਰਾਗੀ ਕੀਰਤਨ ਕਰ ਰਹੇ ਨੇ, ਰਬਾਬ ਵੱਜ ਰਹੀ ਹੈ, ਤਬਲੇ ਵੱਜ ਰਹੇ ਨੇ, ਮਿਰਦੰਗਾਂ ਖੜਕੜੀਆਂ ਨੇ, ਬਹੁਤ ਕੁਛ ਉੱਥੇ ਆਨੰਦ ਬਣਿਆ ਹੋਇਆ ਹੈ। ਫਿਰ ਦੇਖਿਆ ਇੱਥੇ ਹੀ ਵੱਧ ਨਹੀਂ, ਅਨੇਕਾਂ ਬੰਦਿਆਂ ਦੀ ਅਰਦਾਸ ਹੁੰਦੀ ਹੈ ਗੁਰੂ ਸਾਹਿਬ ਦੇ ਚਰਨਾਂ ਚ, ਅਰਦਾਸੀਆ ਅਰਦਾਸ ਕਰਦਾ, ਕੋਈ ਆਪਣੇ ਜੋ ਕੰਮ ਕਾਰ ਨੇ ਕਾਮਨਾ ਹੈ, ਕੋਈ ਦੁਖੀ ਹੈ, ਕਿਸੇ ਦਾ ਹੋਰ ਕੰਮ ਹੈ, ਸਭ ਲੋਕ ਕਾਮਨਾ ਦੀ ਅਰਦਾਸਾਂ ਕਰਦੇ ਹਨ।
ਮਨੋਰਥ ਸੇਵਕ ਸਾਜਤ ਹੈ,
ਕਹਿੰਦੇ ਮਨੋਰਥ ਸੇਵਕ ਸਾਜਤ ਹੈ, ਮਨੋਰਥ ਵਾਲੇ ਲੋਕ ਆਉਂਦੇ ਨੇ, ਸੇਵਕ ਮੂਹਰੇ ਖੜੇ ਸਜ ਰਹੇ ਨੇ, ਬਹੁਤ ਸਾਰੇ ਗੁਰੂ ਸਾਹਿਬ ਦੇ ਚਰਨਾਂ ਵਿਚ ਖੜੇ ਹਨ।
ਦੇਖ ਪ੍ਰਤਾਪ ਵਿਸਾਲ ਗੁਰੂ,
ਕਹਿੰਦੇ ਗੁਰੂ ਦਾ ਪ੍ਰਤਾਪ ਵਿਸਾਲ ਬਹੁਤ ਸਾਰਾ ਵੇਖ ਕਰਕੇ, ਇਹਨਾਂ ਨੇ ਜਿਹੜੇ ਦਿੱਲੀ ਤੋਂ ਆਏ ਸੀ ਸਾਰੇ ਪੰਡਿਤ ਆਦਿ ਸਾਰੇ ਇਕੱਠੇ ਹੋ ਕੇ, ਜਦੋਂ ਗੁਰੂ ਸਾਹਿਬ ਦਾ ਪ੍ਰਤਾਪ ਵੇਖਿਆ, ਬਹੁਤ ਕੁਝ ਵੇਖਿਆ ਇਹਨਾਂ ਨੇ ਵੇਖ ਕਰਕੇ, ਫਿਰ
ਕਹੋ ਬ੍ਰਿਪ ਆਨੰਦ ਲਹਿਓ ਔਰ ਭਾਰੀ,
ਕਹੋ ਬਿਪਰ, ਬਿਪਰ ਨੇ ਬ੍ਰਾਹਮਣ ਨੇ ਦੇਖ ਕਰਕੇ ਬੜਾ ਆਨੰਦ ਖੁਸ਼ੀ ਧਾਰਨ ਕੀਤੀ। ਬਿਪਰ ਬ੍ਰਾਹਮਣ ਨੂੰ ਕਹਿੰਦੇ ਨੇ, ਇਹ ਸੰਸਕ੍ਰਿਤ ਦੇ ਲਫ਼ਜ਼ ਨੇ, ਕਿਉਂਕਿ ਜਿਹੜੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਦਾ ਲਿਖਿਆ ਨਾ ਗ੍ਰੰਥ, ਇਹ ਸਾਰੀ ਬ੍ਰਿਜ ਭਾਸ਼ਾ ਹੈ, ਬ੍ਰਿਜ ਭਾਸ਼ਾ, ਇਹ ਲਿਪੀ ਹੀ ਪੰਜਾਬੀ ਹੈ, ਸਿਰਫ ਭਾਸ਼ਾ ਬੜੀ ਔਖੀ ਹੈ। ਤੋ ਬਿਪਰ ਭਾਵ ਬਿਪਰ ਬ੍ਰਾਹਮਣ ਨੂੰ ਸੰਸਕ੍ਰਿਤ ਚ ਕਹਿੰਦੇ ਹਨ, ਕਹਿੰਦੇ ਬਿਪਰ ਬ੍ਰਾਹਮਣ ਵੇਖ ਕਰਕੇ ਸਾਰੇ ਸਾਜੋ ਸਮਾਨ ਨੂੰ ਬੜੇ ਖੁਸ਼ ਹੋਇਆ ਹੈ।
ਜੰਤੂ ਮਨਿੰਦ ਹੈ ਕਹਿ ਤੂੰ ਬੁਲੰਦ ਹੈ,
ਕਹਿੰਦੇ ਆਪਾਂ ਚੰਦੂ ਦੇ ਬਰਾਬਰ ਦਾ, ਕਹਿੰਦੇ ਸੀ ਕਹਿਦੋ, ਕਹਿੰਦੇ ਕਿਦੋ, ਕਹਿੰਦੇ ਇਹ ਤਾਂ ਉਦੋਂ ਵੀ ਜਿਆਦਾ ਵੱਡੇ ਨੇ, ਚੰਦੂ ਦੇ ਇੰਨਾ ਕੁਛ ਕਿੱਥੇ, ਜਿੰਨਾ ਇੱਥੇ ਸਤਿਕਾਰ, ਜਿੰਨਾ ਇੱਥੇ ਮਾਨ, ਜਿੰਨੀ ਇੱਥੇ ਸੁੰਦਰਤਾ, ਜਿੰਨਾ ਇੱਥੇ ਵਡਿਆਈ, ਜਿੰਨੀ ਇੱਥੇ ਸੋਭਾ, ਜਿੰਨਾ ਇੱਥੇ ਧਨ, ਜਿੰਨੀ ਇੱਥੇ ਮਾਨਤਾ, ਚੰਦੂ ਦੇ ਕੁਛ ਵੀ ਇਹਦੇ ਮੁਕਾਬਲੇ। ਕਹਿੰਦੇ ਚੰਦੂ ਦਾ ਮੁਕਾਬਲਾ ਕੀ ਹੈ ਇੱਥੇ, ਇਹ ਤਾਂ ਉਦੋਂ ਹੀ ਵੱਡੇ ਹਨ।
ਮਾਨਤ ਬੰਦਨਾ ਕੇ ਨਰ ਨਾਰੀ
ਕਹਿੰਦੇ ਆ ਕਰਕੇ ਬੰਦਨਾ ਕਰਦੇ ਨੇ, ਨਮਸਕਾਰਾਂ ਕਰਦੇ ਨੇ, ਨਰ ਨਾਰੀ ਮੱਥੇ ਟੇਕਦੇ ਨੇ। ਚੰਦੂ ਦੇ ਉਹ ਲੋਕ ਜਾਂਦੇ ਜਿਹਨਾਂ ਨੂੰ ਲੋੜ ਹੁੰਦੀ ਹੈ ਸਰਕਾਰ ਕਰਕੇ, ਉਹ ਇੱਕ ਸਰਕਾਰ ਦੇ ਹੁਕਮ ਕਰਕੇ ਡਰਦੇ ਜਾਂਦੇ ਨੇ ਤੇ ਪ੍ਰੇਮ ਨਾਲ ਆਉਂਦੇ ਹਨ।
ਸ੍ਰੀ ਹਰ ਗੋਬਿੰਦ ਕਿਤਨੇ ਮੈਂ ਤਾਂ ਆਏ,
ਇਹਨੇ ਇਹ ਜਾ ਕਰਕੇ ਇਹਦਾ ਗੁਰੂ ਸਾਹਿਬ ਦੇਖੇ ਨੇ, ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨੇ, ਬੜੇ ਸੁੰਦਰ ਨੇ, ਬੜਾ ਸਾਜੋ ਸਮਾਨ ਸੁੰਦਰ ਹੈ। ਪਰ ਇਹਨੇ ਜਦੋਂ ਵੇਖਦਿਆਂ ਵੇਖਦੇ ਹੀ ਗੁਰੂ ਸਾਹਿਬ ਵੀ ਆ ਗਏ, ਗੁਰੂ ਹਰਗੋਬਿੰਦ ਸਾਹਿਬ, ਇਹਨਾਂ ਦੀ ਉਮਰ 9 ਸਾਲ ਦੀ, 8 ਸਾਲ ਦੀ, ਇਹ ਵੀ ਆ ਗਏ ਹਨ।
ਗਏ ਦੁੱਤ ਦੀਰਘ ਧਾਰੀ
ਕਹਿੰਦੇ, ਗਏ ਦੁੱਤ ਦੀਰਘ ਧਾਰੀ, ਬੜੇ ਦੀਰਘ ਸੋਹਣੇ ਸੁੰਦਰ ਨੇ ਦੁੱਤ, ਕਹਿੰਦੇ ਸੂਰਜ ਵਾਂਗੂ ਪ੍ਰਕਾਸ਼ੇ ਹੋਏ ਹਨ।
ਸੰਗਤ ਦੇਖਤ ਪ੍ਰੇਮ ਬਸੇਖ ਅਸੇਖ
ਕਹਿੰਦੇ, ਫਿਰ ਜਦੋਂ ਆਏ ਉਹ ਵੀ ਸਾਰੇ ਸੰਗਤ ਬੜੇ ਅਸੇਖ ਪ੍ਰੇਮ ਦੇ ਨਾਲ, ਖਾਸ ਕਰਕੇ ਉਹਨਾਂ ਦੇ ਦਰਸ਼ਨ ਵੀ ਕਰਦੀ ਹੈ।
ਕਰੇ ਹੋਏ ਆਦਰ ਕਾਰੀ
ਗੁਰੂ ਸਾਹਿਬ, ਗੁਰੂ ਹਰਿਸ਼ਵ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜਦੋਂ ਗਏ, ਸੰਗਤ ਸਤਿਕਾਰ ਵਿੱਚ ਸਾਰੀ ਖੜੀ ਹੋ ਗਈ, ਕਿਉਂਕਿ ਗੁਰੂ ਸਾਹਿਬ ਦਾ ਪ੍ਰਭਾਵ ਸਹਿਜ ਜ਼ਿਆਦਾ ਹੁੰਦੇ ਹੀ ਗੁਰੂਆਂ ਦੇ ਬਰਾਬਰ ਦੇ ਸੀ। ਗੁਰੂ ਸਾਹਿਬ ਬਣੇ ਬਣਾਏ ਗੁਰੂ ਆਏ, ਕਿਉਂਕਿ ਕਈ ਗੁਰੂ ਬਣੇ ਬਣਾਏ ਤੁਰਤੇ ਆਏ, ਜੈਸੇ ਗੁਰੂ ਨਾਨਕ ਸਾਹਿਬ ਜੀ ਬਣੇ ਬਣਾਏ ਗੁਰੂ ਆਏ ਨਿਰੰਕਾਰ ਵੱਲੋਂ, ਪਰ ਗੁਰੂ ਅੰਗਦ ਸਾਹਿਬ ਜੀ ਬਣੇ ਬਣਾਏ ਨਹੀਂ ਸਨ, ਸੇਵਾ ਕਰਕੇ ਇੱਥੇ ਯਾਤਰਾ ਕਰਕੇ, ਔਰ ਯਾਤਰਾ ਕਰਦੇ ਕਰਦੇ ਇਹਦੀ ਸੇਵਾ ਕਰਦਿਆਂ ਕਰਦਿਆਂ ਸੇਵਕ ਤੋਂ ਗੁਰੂ ਬਣੇ। ਫਿਰ ਗੁਰੂ ਅਮਰਦਾਸ ਵੀ ਸੇਵਕ ਬਣ ਕੇ ਆਏ, ਸੇਵਕ ਬਣ ਕੇ ਗੁਰੂ ਕਰਦੇ, ਔਰ ਬਹੁਤ ਹੀ ਵੱਡੇ ਸੇਵਾ ਕਰਦਿਆਂ 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 ਜੇ ਬਣੇ ਬਣਾਏ ਹੁੰਦੇ ਤਾਂ 18 ਵਾਰੀ ਗੰਗਾ ਤੇ ਕੀ ਲੈ ਜਾਂਦੇ। ਇਸ ਕਰਕੇ ਅੱਜ ਇਹ ਵੀ ਪਤਾ ਸੀ ਵੀ ਗੰਗਾ ਕਲਿਆਣਕਾਰੀ ਹੈ ਜਾਂ ਨਹੀਂ ਹੈ, ਤੋ ਫਿਰ ਸੇਵਾ ਕਰਦਿਆਂ ਕਰਦਿਆਂ, ਯਾਤਰਾ ਕਰਦਿਆਂ ਕਰਦਿਆਂ ਤੇ ਸਬਰ ਕਰਦਿਆਂ ਕਰਦਿਆਂ ਜ਼ਿੰਦਗੀ ਦਾ ਗੁਰੂ ਦੀ ਪਦਵੀ ਤੱਕ ਪਹੁੰਚੀ। ਫਿਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ, ਉਹ ਵੀ ਕੋਈ ਬਣੇ ਬਣਾਏ ਗੁਰੂ ਨਹੀਂ ਆਏ ਗੁਰੂ, ਉਹ ਵੀ ਗੁਰੂ ਦੀ ਗੁਰੂ ਕਰਦੀ ਸੇਵਾ ਕਰਦੇ 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 ਉਸ ਪਦਵੀ ਤੇ ਪਹੁੰਚੇ। ਪਰ 5ਵੇਂ ਪਾਤਸ਼ਾਹ ਗੁਰੂ ਅਕਾਲ ਨਿਰੰਕਾਰ ਵੱਲੋਂ ਥਾਪੇ ਹੋਏ ਗੁਰੂ ਆਏ ਜਨਮ ਤੋਂ ਹੀ, ਤੈ ਜਨਮਤ ਭਗਤ ਆਪਣੀ ਬਾਣੀ ਕਹਿੰਦੇ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੈ ਕਹਿੰਦੇ ਜਨਮ ਦੇ ਵੀ ਜਨਮ ਤੋਂ ਹੀ ਗੁਰਮਤ ਵੀ ਸੀ ਤੇ ਬ੍ਰਹਮ ਗਿਆਨੀ ਵੀ ਸਨ, ਬ੍ਰਹਮ ਦੀ ਪਛਾਣ ਜਨਮ ਤੋਂ ਹੀ ਸੀ। ਇਸੇ ਤਰ੍ਹਾਂ ਹੀ 6ਵੇਂ ਪਾਤਸ਼ਾਹ ਵੀ ਗੁਰਮਤ ਔਰ ਬ੍ਰਹਮ ਗਿਆਨ ਗੁਰੂ ਬਣੇ ਬਣਾਏ ਤੁਰਤੋਂ ਹੀ ਆਏ, ਉਹਨਾਂ ਦੇ ਵਿੱਚ ਵੀ ਗੁਰਮਤ ਪਹਿਲਾਂ ਤੁਰਤੋਂ ਹੀ ਸੀ। ਪਰ ਗੁਰੂ ਤੇਗ ਬਹਾਦਰ ਜਿਹੜੇ ਫਿਰ ਜਿਹੜੇ ਉਸ ਤੋਂ ਅੱਗੇ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਵੀ ਤੁਰਤੋਂ ਹੀ ਗੁਰੂ ਬਣੇ ਬਣਾਏ ਆਏ, 8ਵੇਂ ਵੀ ਤੁਰਤੋਂ ਹੀ ਗੁਰੂ ਬਣੇ ਬਣਾਏ ਆਏ, ਪਰ 9ਵੇਂ ਨਹੀਂ, ਉਹਨਾਂ ਨੇ ਫਿਰ ਆਪਣੀ ਇੱਥੇ ਯਾਤਰਾ ਕਰਕੇ, ਸੇਵਾ ਕਰਕੇ, ਸਿਮਰਨ ਕਰਕੇ ਉਸ ਗੁਰਗੱਦੀ ਤੱਕ ਪਹੁੰਚੇ। 10ਵੇਂ ਫਿਰ ਤੁਰੇ ਬਣੇ ਬਣਾਏ ਗੁਰੂ ਆਏ। 6ਵੇਂ ਪਾਤਸ਼ਾਹ ਗੁਰੂ ਜੀ ਬਣੇ ਬਣਾਏ ਗੁਰੂ ਸਾਹਿਬ ਵਰਗੇ ਸਤਿਕਾਰ ਸੀ, ਜਦੋਂ ਆਏ ਸੰਗਤਾਂ ਨੇ ਖੜਾ ਹੋ ਕੇ ਸਤਿਕਾਰ ਕੀਤਾ, ਨਮਸਕਾਰਾਂ ਕੀਤੀਆਂ, ਮੱਥੇ ਟੇਕੇ, ਔਰ ਛੋਟੀ ਉਮਰ ਦੇ ਨੇ, ਸੁੰਦਰਤਾ ਬੜੀ ਹੈ, ਇਹ ਸਾਰੇ ਜਿਹੜੇ ਦਿੱਲੀ ਤੋਂ ਆਏ ਨੇ, ਸਾਰਾ ਕੌਤਕ ਸਾਰਾ ਕੁਝ ਵੇਖ ਰਹੇ ਹਨ। ਮਹਾਰਾਜ ਸੱਚੇ ਪਾਤਸ਼ਾਹ ਦਾ ਸੁੰਦਰ ਚਿਹਰਾ ਹੈ ਔਰ ਬੜੀ ਸੁੰਦਰਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਤੇ। ਐਸੇ ਗੁਰੂ ਜੀ ਨੇ ਜਿਵੇਂ ਚੰਦਰਮਾ ਹੁੰਦਾ ਖੜਿਆ ਹੋਇਆ ਤੇ ਚਕੋਰਾ ਮਹਾਰਾਜ ਉਸ ਨੂੰ ਵੇਖਦੀਆਂ ਹਨ, ਐਸੀ ਸੁੰਦਰਤਾ ਐਸਾ ਸੋਹਣਾ ਚਿਹਰਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੈ। ਤੇ ਮਹਾਰਾਜ ਕਿਹੜੇ ਜਿਹੜੇ ਜਿਹੜੇ ਮਹਾਰਾਜ ਦੇ ਦੰਦ ਦੇ ਮੂੰਹ ਦੇ ਵਿਚ ਚੰਦਰਮਾ ਵਰਗਾ ਮੁੱਖ ਹੈ ਮਹਾਰਾਜ ਸੱਚੇ ਪਾਤਸ਼ਾਹ ਦਾ, ਤੇ ਪੌੜਿਆਂ ਵਰਗੇ ਨੇਤਰ ਨੇ, ਤੇ ਜਿਹੜੇ ਮੂੰਹ ਦੰਦ ਨੇ ਹੀਰਿਆਂ ਵਰਗੀਆਂ ਪੰਗਤੀਆਂ, ਚਿੱਟੇ ਦੰਦ ਸੋਹਣੇ, ਬੜੇ ਹੀਰਿਆਂ ਵਰਗੇ, ਜਿਵੇਂ ਹੀਰੇ ਦੀ ਮਾਲਾ ਹੁੰਦੀ ਹੈ ਕੋਈ, ਕਹਿੰਦਾ ਏਕਨ ਅਕਸਾਰ, ਸਾਰੇ ਅਕਸਾਰ ਨੇ ਦੰਦ, ਫਿਰ ਜੋਗ ਜੰਗ ਨੀਕੇ, ਫਿਰ ਮਹਾਰਾਜ ਸੱਚੇ ਪਾਤਸ਼ਾਹ ਲੱਤਾਂ ਵਰਗੀਆਂ ਸੁੰਦਰ ਨੇ, ਬੜੇ ਸੋਹਣੇ ਪੈਰ ਚਰਨ ਨੇ, ਲੱਤਾਂ ਨੇ, ਸਾਰੇ ਸਰੀਰ ਦੀ ਸੁੰਦਰਤਾ ਹੈ, ਕਿਉਂਕਿ ਕਿਸੇ ਦਾ ਮੂੰਹ ਬੜਾ ਸੋਹਣਾ ਹੁੰਦਾ ਪਰ ਬਾਕੀ ਸਰੀਰ ਨਹੀਂ ਸੁੰਦਰ ਹੁੰਦਾ, ਕਿਸੇ ਦੇ ਪੈਰ ਸੁੰਦਰ ਹੁੰਦੇ ਨੇ, ਲੱਤਾਂ ਸੁੰਦਰ ਹੁੰਦੀਆਂ ਨੇ ਪਰ ਮੂੰਹ ਸੁੰਦਰ ਨਹੀਂ ਹੁੰਦਾ, ਕਿਸੇ ਦੇ ਪੈਰ ਤੇ ਮੂੰਹ ਸੁੰਦਰ ਹੈ ਪਰ ਬਾਕੀ ਸਰੀਰ ਜਿਹੜਾ ਹੈ ਉਸ ਡੌਲ ਕਡੌਲਾ ਹੁੰਦਾ, ਸੋਹਣਾ ਨਹੀਂ ਹੁੰਦਾ, ਪਰ ਮਹਾਰਾਜ ਦੀ ਸਾਰੀ ਸੁੰਦਰਤਾ ਹੈ, ਲੈ ਕੇ ਸਿਰ ਤੋਂ ਪੈਰਾਂ ਤੱਕ ਦੰਦ ਸੋਹਣੇ ਨੇ, ਕਿਸੇ ਦਾ ਮੂੰਹ ਸੋਹਣਾ ਹੈ ਦੰਦ ਨਹੀਂ ਸੁੰਦਰ ਹੁੰਦੇ, ਕਿਸੇ ਦੇ ਦੰਦ ਸੋਹਣੇ ਨੇ, ਬੁੱਲ ਹੀ ਸੋਹਣੇ ਹੁੰਦੇ, ਮੋਟੇ ਹੁੰਦੇ ਨੇ ਜਾਂ ਹੋਰ ਤਰ੍ਹਾਂ ਦੇ ਹੁੰਦੇ ਨੇ, ਕਿਸੇ ਦੀ ਅੱਖਾਂ ਨੀ ਸੁਧਰ ਹੁੰਦੀਆਂ, ਕਿਸੇ ਦਾ ਮੱਥਾ ਨੀ ਠੀਕ ਹੁੰਦਾ, ਇਸ ਕਰਕੇ ਕੋਈ ਨਾ ਕੋਈ ਨੁਕਸ ਹੁੰਦਾ। ਪਰ ਕਈ ਐਸੇ ਨੇ ਜਿਹਨਾਂ ਦਾ ਸਾਰਾ ਸਰੀਰ ਹੈ ਚਿਹਰੇ ਹੀ ਸੁੰਦਰ ਹੁੰਦਾ, ਲੈ ਕੇ ਪੈਰ ਤੋਂ ਨੌਂ ਤੋਂ ਸਿਰ ਤੱਕ ਸਾਰੀ ਸੁੰਦਰਤਾ ਹੁੰਦੀ ਹੈ। ਤੋ ਕਈਆਂ ਦੇ ਸਭ ਤੋਂ ਸੋਹਣਾ ਹੋਣ ਤੋਂ ਬਾਅਦ ਫਿਰ ਕਈ ਹੋਰ ਤਰ੍ਹਾਂ ਦੇ ਵੀ ਕੰਮ ਹੁੰਦੇ ਨੇ ਕਿ ਫਿਰ ਦਾੜਾ ਭਰਵਾਂ ਨਹੀਂ ਹੁੰਦਾ, ਕਿਸੇ ਦੇ ਥੋੜਾ ਜਿਹਾ ਆ ਗਿਆ, ਕਿਸੇ ਦੇ ਇੱਕ ਪਾਸੇ ਵੱਧ ਘੱਟ ਆ ਗਿਆ। ਇਸ ਕਰਕੇ ਸਾਰੀ ਸੁੰਦਰਤਾ ਕਿਸੇ ਕਿਸੇ ਕੋਲੇ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਹੁਣ ਇਹ ਭਾਈ ਸਾਹਿਬ ਕਹਿੰਦੇ ਫਿਰ ਮਹਾਰਾਜ ਦੇ ਦੋਵੇਂ ਲੱਤਾਂ ਦੋਵੇਂ ਬੜੀਆਂ ਸੁੰਦਰ ਹਨ। ਤੇ ਬੜੀਏ ਸੋਹਣੇ ਮਹਾਰਾਜ ਸੱਚੇ ਪਾਤਸ਼ਾਹ ਬਿਰਦ ਉੱਚੇ ਮੋਢੇ ਹਨ, ਸੁੰਦਰ ਹਨ, ਮਹਾਰਾਜ ਦੀ ਸਾਰੀ ਸੁੰਦਰਤਾ ਦੇ ਬੰਦ ਕਰਦੇ ਹਨ। ਮਹਾਰਾਜ ਦੀ ਫਿਰ ਨਾਭਕਾ ਕਹਿੰਦੇ ਭਾਵ ਪੇਟ ਹੈ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੰਨਾ ਸੁੰਦਰ ਸੋਹਣਾ ਤੇ ਨਾਭੀ ਸੋਹਣੀ ਪਰ ਸਭ ਕੁਝ ਸੋਹਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੈ। ਭਾਈ ਸਾਹਿਬ ਨੇ ਇੱਥੇ ਗੁਰੂ ਸਾਹਿਬ ਦੀ ਬੜੀ ਸੁੰਦਰਤਾ ਵਰਣਨ ਕੀਤੀ ਹੈ ਕਿ ਛੋਟੀ ਉਮਰ ਚ ਨੇ ਬਹੁਤ ਹੀ ਸੁੰਦਰਤਾ ਹੈ, ਲੈ ਕੇ ਪੈਰਾਂ ਤੋਂ ਲੈ ਕੇ ਸਿਰ ਤੱਕ ਮਹਾਰਾਜ ਦੀ ਸੋਹਣੀ ਸੁੰਦਰਤਾ ਦਾ ਕੋਈ ਅੰਤ ਨਹੀਂ ਹੈ। ਐਸੇ ਸੁੰਦਰ ਸੋਹਣੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅਜੁੱਤ ਹੈ ਛਾਤੀ ਛਾਤੀ ਭਾਵ ਚੌੜੀ ਹੈ ਤੇ ਮੋਢੇ ਉੱਚੇ ਨੇ, ਸੁੰਦਰਤਾ ਦੇ ਲੱਛਣ ਹੁੰਦੇ ਨੇ। ਛਾਤੀ ਚੌੜੀ ਹੋਵੇ, ਉਭਰੀ ਹੋ ਜਾਵੇ ਪੇਟ ਨਾਲੋਂ ਅੱਗੇ ਹੋਵੇ, ਅਤੇ ਮੋਢੇ ਜਿਹੜੇ ਹਨ ਢਾਲੇ ਨਾ ਹੋਣ, ਉੱਚੇ ਹੋਣ, ਇਹ ਸੁੰਦਰਤਾ ਦੇ ਲੱਛਣ ਹੈ। ਸੋਹਣਾ ਲੱਗਦਾ ਬੰਦਾ, ਮੋਢੇ ਉੱਚੇ, ਛਾਤੀ ਪੇਟ ਨਾਲੋਂ ਉੱਚੀ, ਚੌੜੀ ਛਾਤੀ ਤੇ ਪੇਟ ਪਤਲਾ, ਲੱਗਾ ਪਤਲਾ ਹੋਵੇ, ਇਹ ਸਾਰੀਆਂ ਸੁੰਦਰਤਾ ਦੀਆਂ ਨਿਸ਼ਾਨੀਆਂ ਗੁਰੂ ਸਾਹਿਬ ਵਿਚ ਹਨ। ਕਹਿੰਦੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਪ੍ਰਚੰਡ ਬੜੇ ਭੁਜ ਡੰਡ, ਬਾਹਾਂ ਬੜੀਆਂ ਤਕੜੀਆਂ ਨੇ, ਬੜੇ ਡੌੜੇ ਮਹਾਰਾਜ ਦੇ ਸਡੌਲ ਨੇ, ਸ਼ਕਤੀਸ਼ਾਲੀ ਨੇ, ਔਰ ਬੜੀਆਂ ਭੁਜਾਂ ਦੁਸ਼ਮਣਾਂ ਨੂੰ ਦੰਦ ਦੇਣ ਵਾਲੀਆਂ ਨੇ, ਯੋਧਾ ਹੈ, ਬਲਕਾਰੀ ਹੈ, ਬਹੁਤ ਹੀ ਬਲ ਵਾਲੇ ਔਰ ਬਹੁਤ ਹੀ ਸ਼ਕਤੀਸ਼ਾਲੀ ਡੌੜੇ ਹਨ, ਬਾਹਾਂ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ। ਕਹਿੰਦੇ ਫਿਰ ਕੈਸੀਆਂ ਬਾਹਾਂ ਨੇ ਕੁੰਚਰ ਕੀ ਸੁੰਡ ਜੇਮ, ਕੁੰਚਰ ਕਹਿੰਦੇ ਹਾਥੀ ਨੂੰ, ਉਹਦੇ ਸੁੰਡ ਵਾਂਗੂ ਬਾਹਾਂ ਸੁੰਦਰ ਨੇ। ਸੁੰਦਰਤਾ ਦਾ ਵਰਣਨ ਕਰਦਾ ਹੋਵੇ ਨਾ ਕਿਸੇ ਦੀਆਂ ਬਾਹਾਂ ਦਾ, ਇਹ ਕਵੀਆਂ ਦੇ ਖਿਆਲ ਇਉਂ ਕਰਦੇ ਨੇ, ਕਿਸੇ ਦੀਆਂ ਬਾਹਾਂ ਦੀ ਸੁੰਦਰਤਾ ਲੈਣੀ ਹੈ ਸੁੰਡ ਲੈਣਗੇ ਕਿ ਹਾਥੀ ਦੇ ਸੁੰਡ ਵਰਗੀਆਂ ਬਾਹਾਂ ਨੇ, ਕਿਸੇ ਦੀ ਚਾਲ ਦੀ ਸੁੰਦਰਤਾ ਲੈਣੀ ਹੈ ਹਾਥੀ ਦੀ ਚਾਲ, ਤੇਰੀ ਚਾਲ ਸੁਹਾਵੀ ਭਦਰਾੜੀ ਬਾਣੀ, ਨਕਲੇ ਹਾਥੀ ਵਾਂਗੂ ਤੁਰਦਾ ਹਾਥੀ ਦੇ ਬੱਚੇ ਵਾਂਗੂ ਭਾਵ। ਕਿਸੇ ਦੇ ਨੇਤਰਾਂ ਦੀ ਸੁੰਦਰਤਾ ਕਵਿਤਾ ਵਿਚ ਵਰਣ ਕਿੰਨੀ ਕਰਨੀ ਹੋਏ ਕਵੀਆਂ ਨੇ, ਉਹਨੂੰ ਚੁਣਿਆ ਮਮੋਲਾ ਅਜਾਨ ਦਾ ਛੋਟਾ ਜਾ, ਉਹਦੀ ਅੱਖ ਸਭ ਤੋਂ ਸੋਹਣੀ ਮੰਨੀ ਗਈ, ਮਮੋਲੇ ਵਰਗੇ ਨੈਣ ਨੇ, ਮਮੋਲੇ ਵਰਗੇ ਨੇਤਰ ਨੇ। ਦੂਜੇ ਨੰਬਰ ਤੇ ਹਰਨ ਦਾ ਬੱਚਾ, ਉਹਦਾ ਵੀ ਕਹਿੰਦੇ ਹਰਨ ਵਰਗੇ ਨੇਤਰ ਨੇ, ਔਰ ਐਸਾ ਵੀ ਕਹਿੰਦੇ ਹਨ। ਇਸੇ ਤਰ੍ਹਾਂ ਹੀ ਕਿਸੇ ਦੇ ਮੁੱਖ ਦੀ ਸ਼ੋਭਾ ਦੇਣੀ ਹੋਵੇ ਤੇ ਚੰਦਰਮਾ ਵਰਗਾ ਕਹਿੰਦੇ ਨੇ ਉਹਨੂੰ। ਕਿਸੇ ਦੇ ਨੇਤਰਾਂ ਦੀ ਸੁੰਦਰਤਾ ਦਾ ਵਰਣਨ ਕਰਨਾ ਹੋਵੇ ਤਾਂ ਉਸ ਨੂੰ ਕਹਿਣਗੇ ਕਮਲ ਦੇ ਫੁੱਲਾਂ ਵਰਗੇ ਨੇਤਰ ਨੇ, ਕਮਲ ਦੇ ਪੱਤਿਆਂ ਵਰਗੇ ਨੇਤਰ ਨੇ। ਇਹ ਆਪੋ ਆਪਣੀਆਂ ਸੁੰਦਰਤਾ ਵਰਣਨ ਕੀਤੀਆਂ ਹੁੰਦੀਆਂ ਹਨ। ਤੋ ਇੱਥੇ ਵੀ ਤੋ ਕਹਿੰਦੇ ਮਹਾਰਾਜ ਦੀਆਂ ਬਾਹਾਂ ਹਾਥੀ ਦੇ ਸੁੰਡ ਵਰਗੀਆਂ ਨੇ, ਬੜੀਆਂ ਸਰਦੌਲ ਨੇ, ਭਰਮੀਆਂ ਨੇ, ਔਰ ਜੈਸੀਆਂ ਲਵਾਈ ਨੇ ਉਸਦੇ ਹਿਸਾਬ ਨਾਲ ਭਰਮੀਆਂ ਹੋਣੀਆਂ, ਉਸ ਤਰ੍ਹਾਂ ਦਾ ਜਿਹੜਾ ਸਾਰੀ ਸੁੰਦਰਤਾ ਹੈ ਉਹ ਬਾਹਾਂ ਵਿਚ ਵੀ ਹੈ। ਤੇ ਹੱਥ ਮਹਾਰਾਜ ਮਹਾਰਾਜ ਦੇ ਸੋਹਣੇ ਨੇ, ਜਿਵੇਂ ਕਮਲ ਦੇ ਫੁੱਲ ਵਰਗੇ ਲਾਲ ਖਿੜੇ ਹੋਏ, ਪ੍ਰਕਾਸ਼ੇ ਹੋਏ, ਤੇ ਦੋਵੇਂ ਹੱਥ ਬੜੀਆਂ ਚੌੜੀਆਂ ਥੇੜੀਆਂ ਨੇ, ਉਂਗਲਾਂ ਲੰਬੀਆਂ ਹਨ ਮਹਾਰਾਜ ਦੀਆਂ।
ਨਗ ਸੂਚੇ ਖੱਚ ਨਖਨ ਕੀ ਪੰਗਤੀ,
ਤੇ ਜਿਹੜੀਆਂ ਫਿਰ ਮਹਾਰਾਜ ਦੇ ਹੱਥਾਂ ਵਿਚ ਉਂਗਲਾਂ ਨੇ, ਉਂਗਲਾਂ ਲੰਬੀਆਂ ਨੇ, ਪਤਲੀਆਂ ਨੇ, ਸੁੰਦਰਤਾ ਹੈ। ਕਈਆਂ ਦੀ ਇਹ ਵੀ ਨੀ ਹੁੰਦੀ ਨਾ, ਕਈਆਂ ਦੀ ਮੋਟੀਆਂ ਉਂਗਲਾਂ ਹੋਣਗੀਆਂ, ਆਕਾਰ ਨਾਲ ਜਿਹੜਾ ਹੱਥ ਹੈ ਉਹਦਾ ਆਕਾਰ ਉਸ ਢੰਗ ਦਾ ਨਾ ਹੋਵੇ, ਲੰਬਾਈ ਤੋਂ ਚੌੜਾਈ ਵੱਧ ਹੋਵੇ ਬੁਰਾ ਲੱਗਦਾ, ਤੰਗਾ ਨੀ ਲੱਗਦਾ। ਕਈਆਂ ਦੇ ਅੰਗੂਠੇ ਦਾ ਮੂੰਹ ਅਗਲਾ ਪਾਸਾ ਮੋਟਾ ਹੁੰਦਾ, ਔਰ ਕਈਆਂ ਦੀਆਂ ਉਂਗਲਾਂ ਬਿੰਗੀਆਂ ਤਰੰਗੀਆਂ ਹੁੰਦੀਆਂ ਨੇ, ਮਿਲਦੀਆਂ ਨੀ ਆਪਸ ਨੇ, ਕੋਈ ਵੱਡੀ ਛੋਟੀ ਹੁੰਦੀ ਹੈ, ਫਿਰ ਸਾਰਾ ਕੁਛ ਆਉਂਦਿਆਂ ਫਿਰ ਉਹ ਦਿੱਕਤ ਨਹੀਂ। ਕਈਆਂ ਦੇ ਫਿਰ ਇਹ ਹੋਣ ਤੋਂ ਬਾਅਦ ਨਾ ਉਹ ਨੀ ਸੁੰਦਰ ਹੁੰਦੇ। ਇਹ ਕਹਿੰਦੇ ਉਂਗਲਾਂ ਵੀ ਪਤਲੀਆਂ ਨੇ, ਤੇ ਪਤਲੀਆਂ ਵੀ ਹਿਸਾਬ ਨਾਲ ਨੇ, ਬਹੁਤੀਆਂ ਪਤਲੀਆਂ ਵੀ ਨਹੀਂ, ਜਿੰਨੀਆਂ ਕੁ ਮੋਟੀਆਂ ਚਾਹੀਦੇ ਨੇ ਸੁੰਦਰਤਾ ਮੁਤਾਬਕ ਉਹ ਵੀ ਨੇ। ਫਿਰ ਕਹਿੰਦੇ ਜਿਹੜੇ ਗਾਹਾਂ ਨਾਉ ਨੇ, ਭਾਈ ਸਾਹਿਬ ਕਹਿੰਦਾ ਯੋ ਨੇ, ਜਿਵੇਂ ਕਿਤੇ ਹੀਰੇ ਜੜੇ ਹੋਣ, ਮੋਤੀ ਜੜੇ ਹੋਣ ਕਿਸੇ ਸੋਨੇ ਦੇ ਗਹਿਣੇ ਵਿਚ, ਸੋਨੇ ਦੇ ਗਹਿਣੇ ਵਿਚ ਕੋਈ ਡਰੇ ਹੋਏ ਮੋਤੀਆਂ ਦੀ ਤਰ੍ਹਾਂ ਨੌ ਨੇ, ਔਰ ਜਿਹੜਾ ਸੋਨੇ ਦੀਆਂ ਘਰ ਕੇ ਉਂਗਲਾਂ ਲਾਈਆਂ ਨੇ ਵਿਚ ਇਹ ਲੱਗਦੇ ਨੌ ਜਿਹੜਾ ਮੋਤੀ ਹੀਰੇ ਉਹਦੇ ਵਿਚ ਜੜੇ ਹੋਏ ਹਨ ਮਹਾਰਾਜ ਸੱਚੇ ਪਾਤਸ਼ਾਹ ਦੇ, ਐਸੇ ਸੁੰਦਰ ਨੌ ਹਨ।
ਚੰਦਰਮਾ ਬਦਨ ਸਭ ਸੁੱਖ ਜਾ ਸਦਨ,
ਮਹਾਰਾਜ ਦਾ ਕਹਿੰਦੇ ਮੁਖੜਾ ਜਿਹੜਾ ਚੰਦਰਮਾ ਬਦਨ ਕਹਿੰਦੇ ਨੇ ਮੂੰਹ ਨੂੰ, ਤੇ ਸੁੱਖ ਜਾ ਸਦਨ ਇਉਂ ਜਾਣੋ ਕਹਿੰਦੇ ਸੋਹਣਾ ਵੀ ਹੈ। ਇੱਕ ਸੁੰਦਰਤਾ ਮੈਂ ਪਹਿਲੇ ਹੀ ਵਰਣ ਕਰੀਏ ਕਿ ਵਿਸ਼ੇ ਵਿਕਾਰ ਪੈਦਾ ਕਰਦੀ ਹੈ, ਕਿਉਂਕਿ ਮਹਾਰਾਜ ਨੇ ਬਾਣੀ ਚ ਵੀ ਕਹਿਤਾ ਰੂਪ ਹੈ ਕੰਮ ਹੈ ਦੋਸਤੀ, ਭੁੱਖ ਹੈ ਸਦ ਹੈ ਗੰਢ। ਤੋ ਕਹਿੰਦੇ ਜਿਹੜੀ ਭੁੱਖ ਦੀ ਤੇ ਸਵਾਦ ਦੀ ਪ੍ਰੀਤੀ ਹੈ, ਕਾਮ ਤੇ ਸੁੰਦਰਤਾ ਦੀ ਪ੍ਰੀਤੀ ਹੈ ਆਪਸ ਨੇ। ਪਰ ਇੱਥੇ ਮਹਾਰਾਜ ਕਹਿੰਦੇ, ਭਾਈ ਸਾਹਿਬ ਕਹਿੰਦੇ ਮਹਾਰਾਜ ਦਾ ਚਿਹਰਾ ਸੁੰਦਰ ਬੜਾ ਹੈ, ਪਰ ਨਾਲ ਨਾਲ ਮਹਾਰਾਜ ਸੱਚੇ ਪਾਤਸ਼ਾਹ ਦਾ ਚਿਹਰਾ ਸੁੰਦਰ ਹੁੰਦੇ ਹਨ। ਸੁੱਖ ਦਾ ਘਰ ਹੈ ਵਿਸ਼ੇ ਵਿਕਾਰਾਂ ਦਾ ਘਰ ਨਹੀਂ, ਅਨੰਤਤਾ ਦਾ ਘਰ ਹੈ ਵਿਸ਼ੇ ਵਿਕਾਰਾਂ ਦਾ ਘਰ ਨਹੀਂ। ਸੁੰਦਰਤਾ ਹੈ ਪਰ ਉਹ ਸੁੰਦਰਤਾ ਹੈ ਜਿਹਦੇ ਵਿਚ ਨੂਰ ਵਸਦਾ ਤੇ ਵੇਖਣ ਵਾਲੇ ਜਿਹੜੇ ਨਿਹਾਲ ਹੋ ਜਾਂਦੇ ਨੇ, ਆਨੰਦ ਦੇ ਘਰ ਵਿਚ ਆ ਜਾਂਦੇ ਨੇ, ਵਿਸ਼ੇ ਵਿਕਾਰ ਮਿਟ ਜਾਂਦੇ ਨੇ ਔਰ ਪ੍ਰੇਮ ਨਾਲ ਭਰ ਜਾਂਦੇ ਨੇ। ਐਸੀ ਸੁੰਦਰਤਾ ਹੈ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ।
ਜਾ ਮੈਂ ਉਜਲ ਰਦਨ ਓਠ ਸੁੰਦਰ ਸੁਰੰਗਤੀ,
ਜਾ ਮੈਂ ਉਜਲ ਰਦਨ, ਰਦਨ ਕਹਿੰਦੇ ਨੇ ਨਵਾ ਨੂੰ, ਹੋਠ ਕਹਿੰਦੇ ਨੇ ਵਾਹਿਗੁਰੂ ਦੰਦਾਂ ਨੂੰ, ਹੋਠ ਕਹਿੰਦੇ ਨੇ ਬੁੱਲਾਂ ਨੂੰ। ਮਹਾਰਾਜ ਦੇ ਰਦਨ ਜਿਹੜੇ ਦੰਦ ਨੇ ਬੜੇ ਸੋਹਣੇ ਨੇ, ਤੇ ਬੁੱਲ ਵੀ ਮਹਾਰਾਜ ਦੇ ਸੋਹਣੇ ਪਤਲੇ ਬੁੱਲ ਨੇ, ਔਰ ਦੰਦ ਜਿਹੜੇ ਨੇ ਉਹ ਮੂੰਹ ਦੇ ਵਿਚ ਚੰਦਰਮਾ ਦਾ ਮੁਖੜਾ ਹੈ। ਬਹੁਤ ਸੋਹਣੇ ਦੰਦ ਨੇ ਮਹਾਰਾਜ ਦੇ, ਬਹੁਤ ਸੋਹਣੇ ਬੁੱਲ ਨੇ ਮਹਾਰਾਜ ਦੇ, ਕਿਉਂਕਿ ਭਾਈ ਸੰਤੋਖ ਸਿੰਘ ਦੇ ਵਿਚ ਖੂਬੀ ਹੈ ਜਿੱਥੇ ਇਹਨੇ ਸੁੰਦਰਤਾ ਦੇ ਅਲੰਕਾਰ ਬੰਨੇ ਨੇ ਨਾ, ਤਿਲ ਦੇ ਨਹੀਂ ਥਾਂ ਚੜਦਾ ਕਿਸੇ ਸਾਰੇ ਸਰੀਰ ਤੋਂ, ਜਿੱਥੇ ਜਿੱਥੇ ਵੀ ਇਹ ਅਲੰਕਾਰ ਬੰਨੂਗਾ ਨਾ, ਤੋ ਜਿਹੜਾ ਹੈ ਉਹ ਸਾਰੇ ਦੇ ਵਿਚ ਜਿਹੜਾ ਉਹ ਅਲੰਕਾਰ ਸਾਰਾ ਕੁਝ ਦੱਸੂਗਾ, ਇਹ ਨਾਉ ਕੈਸੇ ਨੇ, ਤੋਰ ਕੈਸੀ ਹੈ, ਬੈਠਣੀ ਕੈਸੀ ਹੈ, ਉੱਠਣੀ ਕੈਸੀ ਹੈ, ਤੁਰਨ, ਇਹ ਸਾਰਾ ਕੁਛ। ਹੁਣ ਕਹਿੰਦਾ ਉਹਦੇ ਹੋਰ ਜਿਹੜੇ ਮਹਾਰਾਜ ਦੇ ਬੁੱਲ ਨੇ ਜਿਹੜੇ ਦੰਦ ਹਨ ਉਹ ਤੁਰੋ ਕੈਸੇ ਹਨ।
ਪੰਕਜ ਕੀ ਪਾਂਕੜੀ ਸਰੀਖੀ ਆਖ ਤੀਖੀ ਤੀਖੀ,
ਕਹਿੰਦੇ ਫੇਰ ਮਹਾਰਾਜ ਸੱਚੇ ਪਾਤਸ਼ਾਹ ਪੰਕਜ ਕੀ ਪਾਂਕੜੀ, ਪੰਕਜ ਕਹਿੰਦੇ ਨੇ ਕਮਲ ਦੇ ਫੁੱਲ ਨੂੰ, ਤੇ ਉਹਦੀਆਂ ਪੰਕੜੀਆਂ ਹੁੰਦੀਆਂ ਫੁੱਲ ਦੀਆਂ ਕੜੀਆਂ ਹੋਈਆਂ, ਅੱਜ ਮਹਾਰਾਜ ਦੇ ਪੰਖ ਦੀ ਪਾਕੜੀ ਆਂਦੀ, ਤਿੱਖੀ 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 ਨਿਗਾਹ ਹੈ, ਤਿਰਛੀ ਨਿਗਾਹ ਜਿਹੜੀ ਬੜੀ ਤਿਰਛੀ ਹੈ, ਟੇਢੀ ਨਿਗਾਹ ਨਾਲ ਤੱਕਦਾ, ਔਰ ਫਿਰ ਇੰਨੇ ਪੰਖ ਜਿਹੜੀਆਂ ਕਮਲ ਦੀਆਂ ਪੰਖੜੀਆਂ ਵਰਗੇ ਨੇਤਰ ਨੇ, ਨੇਤਰਾਂ ਦੀ ਸੁੰਦਰਤਾ ਜਿਹੜੀ ਹੈ ਉਹ ਕਮਾਲ ਦੀ ਹੈ, ਦੇਖਣੀ ਕਮਾਲ ਦੀ ਹੈ। ਜਦੋਂ ਤੱਕਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਵੇਖਦੇ ਹਨ, ਕਿਰਪਾ ਕਟਾਖਿਆ ਕਟਾਖਿਆ ਕਹਿੰਦੇ ਟੇਢੀ ਨਿਗਾਹ ਨਾਲ ਤੱਕਣਾ, ਤਿਰਛੀ ਨਿਗਾਹ ਨਾਲ ਦੇਖਣਾ, ਔਰ ਉਹ ਨਿਗਾਹ ਦੇ ਵਿਚ ਬੜਾ ਰਸ ਹੁੰਦਾ, ਬੜੀ ਆਨੰਦ ਹੁੰਦਾ ਵੇਖਣ ਦਾ।
ਨਿਹਾਲ ਕਰੇ ਸੰਗਤੀ,
ਫੇਰ ਕਹਿੰਦੇ ਇੱਕ ਤਾਂ ਟੇਢੀ ਤਿੱਖੀ ਨਿਗਾਹ ਵਿਸ਼ੇ ਵਿਕਾਰਾਂ ਨੂੰ ਪੈਦਾ ਕਰਦੀ ਹੈ, ਪਰ ਉਹ ਟੇਢੀ ਨਿਗਾਹ ਜਿਹੜੀ ਮਹਾਰਾਜ ਦੀ ਅੰਮ੍ਰਿਤ ਦੀ ਭਰੀ ਹੋਈ ਹੈ, ਕਈਆਂ ਦੇ ਦੁੱਖਾਂ ਨੂੰ ਭਰਦੀ ਹੈ, ਗਿਆਨ ਨਾਲ ਭਰ ਜਾਂਦੀ ਹੈ, ਆਨੰਦ ਨਾਲ ਭਰ ਜਾਂਦੀ ਹੈ ਲੋਕਾਂ ਨੂੰ, ਸੰਗਤਾਂ ਨੂੰ ਤਾਰਨ ਵਾਲੀ ਐਸੀ ਤਿੱਖੀ ਨਿਗਾਹ ਤਿੱਖੀ ਟੇਢੀ ਹੈ।
ਚਿਬਕ ਅਮੋਲ ਗੋਲ ਮ੍ਰਿਦਲ ਕਪੋਲ ਜੋਗ,
ਚਿਬਕ ਅਮੋਲ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਠੋਢੀ ਹੈ ਨਾ, ਚਿਬਕ ਹੈ ਠੋਢੀ ਨੂੰ, ਠੋਢੀ ਚਿਬਕ ਅਮੋਲ ਬੜੀ ਕੀਮਤੀ ਹੈ, ਗੋਲ ਹੈ ਠੋਢੀ ਤਾਂ ਆਦੀ ਮੁੜ ਕੇ ਬੜੇ
ਮ੍ਰਿਦਲ ਕਪੋਲ ਜੋਗ,
ਮ੍ਰਿਦਲ ਕਪੋਲ ਜੋਗ, ਦੋ ਮਹਾਰਾਜ ਸੱਚੇ ਪਾਤਸ਼ਾਹ ਦੇ ਮੂੰਹ ਗੱਲਾਂ ਜੋ ਹਨ ਬੜੀਆਂ ਕੋਮਲ ਨੇ, ਬਹੁਤ ਚੀਕਣਾ ਔਰ ਬਹੁਤ ਹੀ ਕੋਮਲ, ਬਹੁਤ ਹੀ ਮੁਲਾਇਮ, ਉਹ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੇ ਮੁੱਖ ਦੀ ਮੁਲਾਇਮਤਾ ਹੈ ਜਿਹੜੀ ਬੜੀ ਸੁੰਦਰ ਹੈ।
ਕੁੰਡਲ ਕੀ ਡੋਲ ਪੈ ਅਤੋਲ ਸੀ ਉਮੰਗਤੀ,
ਹਾਂ ਕੁੰਡਲ ਕੀ ਡੋਲ ਪੈ ਤੋਲ ਸੀ ਉਮੰਗਤੀ, ਐਸੇ ਸੁੰਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਸੋ ਇਹ ਸਾਰੇ ਚਿਹਰੇ ਦੀ ਹੈ, ਔਰ ਠੋਡੀ ਦੇ ਵਿਚ ਟੋਆ ਥੋੜਾ ਜਿਹਾ ਬਾਲ ਬਹੁਤ ਹੀ ਸੁੰਦਰ ਲੱਗ ਰਿਹਾ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਕੇਸ ਪਰ ਬੜੇ ਸੁੰਦਰ ਨੇ, ਕੰਨਾਂ ਦੇ ਕੋਲੋਂ ਸੁੰਦਰਤਾ ਬੜੀ ਹੈ, ਇਹ ਸਾਰੀ ਸੁੰਦਰਤਾ ਮਹਾਰਾਜ ਦੀ ਬੜੀ ਬੇਅੰਤ ਸੁੰਦਰਤਾ ਹੈ।
ਕਬਿਤ ਮੰਡਤ ਭੁਖਨ ਅਦੁਖਨ ਹੈ ਅੰਗ ਸਾਰੇ,
ਤੇ ਮਹਾਰਾਜ ਦੇ ਕਹਿੰਦੇ ਸਾਰੇ ਅੰਗ ਉਹ ਲੱਗਦੇ ਨੇ ਜਦੋਂ ਕਿਤੇ ਕਿਹੜੇ ਬਹੁਤ ਸੋਹਣੇ ਗਹਿਣੇ ਨਾਲ ਸਜੇ ਹੋਏ ਨੇ, ਜਿਵੇਂ ਗਹਿਣੇ ਨਾਲ ਸਾਜੀਏ ਨਾ ਜਦੋਂ ਸਜਾਈਏ ਕਿਸੇ ਨੂੰ, ਪਰ ਮਹਾਰਾਜ ਸੱਚੇ ਪਾਤਸ਼ਾਹ ਬਿਨੇ ਗਹਿਣਿਆਂ ਤੋਂ ਸਦੇ ਸਜਾਏ ਹਨ, ਭਾਵ ਗਹਿਣੇ ਸਰੀਰ ਦੇ ਬਣੇ ਨੇ, ਐਸਾ ਸੁੰਦਰ ਹੈ ਜਿਵੇਂ ਕਿਤੇ ਕੰਨ ਉਹ ਲੱਗਦੇ ਜਿਵੇਂ ਕੁੰਡਲ ਪਾਏ ਹੋਣ ਕੰਨਾਂ ਦੇ ਵਿਚ, ਔਰ ਗਲ ਦੇ ਵਿਚ ਉਹ ਲੱਗਦੇ ਸੋਨੇ ਦੇ ਹਾਰ ਪਾਏ ਹੋਣ, और थारा चेहरा ऐसा लग रहा महा सचे पातशाह जी का
दीर्घ सुडील सुब सील मैं प्रकाश ते
महाराज सचे पातशाह का दौल सुडील कदे दीर्घ है लम्मा है महाराज लम्मा कद लम्मा सी महाराज का बड़ा कदे वेखना हो पढ़ानी चोला पे है महाराज का बहुत लंबा चोला है ते नाल जोड़ा भी पे महाराज सचे पातशाह जी का बड़ा लम्मा जोड़ा है पढ़ानी पैल हल्के पहनती है तो जो खन्ने तो खन्ने के कोल पे लुधियाने तो कोई 30-40 किलोमीटर राणे साहब के कोल कुड़ाणी उसे महाराज सचे पातशाह सो बसंत के घर गए सी मैं ना भूल गया बसंत का ओदे घर महाराज सचे पातशाह जी गए सन उथे महाराज दी तीन चीजा पईया ने चोला पे एक महाराज के चरणों का जोड़ा पे है और एक महाराज के कमर कस का गुटका पे है जिदे विच सुखमनी साहब लिखी है गुरु हरगोबिंद साहब सचे पातशाह सचे पक्के नितनेमी सन सुखमनी साहब दे रोज पढ़ते सी नेता प्रति और जिन्ना चिर सुखमनी साहब का पाठ करना महाराज कदे विचों नहीं बोलते सन कहते एक दिन महाराज सुखमनी साहब सदके आए अकाल तख्त ते जदों माता कौला जी ने महाराज नूं बड़े डूंघे हिरदे भावना याद किया महाराज छद के उथों आ गए सी नहीं महाराज ने कदे भी सुखमनी साहब के विचों ना बोलते सी ना हटते सन सो ਉਹ ਚੋਲਾ ਮਹਾਰਾਜ ਦਾ ਜਿਹੜਾ ਜਿਸ ਚੋਲੇ ਨਾਲ 52 ਕਲੀਆਂ ਲੱਗੀਆਂ ਹੋਈਆਂ ਨੇ ਜਿਹੜੇ ਨਾਲ ਰਾਜੇ ਮਹਾਰਾਜ ਦੀ ਖੜ ਕੇ ਜਾਈ ਸੀ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚੋਂ ਉਹ ਚੋਲਾ ਕੁਢਾਣੀ ਪਿਆ ਕੁਢਾਣੀ ਸਾਹਿਬ ਸੋ ਇਸ ਕਰਕੇ ਮਹਾਰਾਜ ਦਾ ਦੀਰਘ ਲੰਮਾ ਸਰੀਰ ਹੈ ਸਦੌਰ ਸਰੀਰ ਹੈ ਕਦ ਲੰਮਾ ਹੈ ਬੜੀ ਸੁੰਦਰਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ
ਨੀਕੀ ਉਸ ਨੀਕ ਸੋ ਹੈ ਜਿਗਾ ਕੀ ਜਲੂਸ ਜੋ ਹੈ
ਹਾਂ ਨੀਕੀ ਉਸ ਨੀਕ ਕਲਗੀ ਉੱਤੇ ਲੱਗੀ ਹੋਈ ਹੈ ਉੱਤੇ ਜਿਗਾ ਹੈ ਕਲਗੀ ਦੇ ਉੱਤੇ ਹੀਰੇ ਜੜੇ ਹੋਏ ਨੇ ਔਰ ਪੱਗ ਸੋਹਣੀ ਸੋ ਰਹੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਉਂਕਿ ਮਹਾਰਾਜ ਗੁਰੂ ਸਾਹਿਬ ਦੇ ਹੁੰਦਿਆਂ ਗੁਰੂ ਹਰਗੋਬਿੰਦ ਸਾਹਿਬ ਦੀ ਕਲਗੀ ਲੱਗਦੀ ਸੀ ਬਰਾਬਰ ਤੋ ਕਲਗੀ ਤੋੜਾ ਸਜਿਆ ਹੋਇਆ ਹੈ ਬਹੁਤ ਹੀ ਸੋਹਣੇ ਸੁੰਦਰ ਲੱਗ ਰਹੇ ਹਨ ਮਹਾਰਾਜ ਜੀ
ਮਨ ਮੋਹੈ ਸਿੱਖ ਆਸ ਪਾਸ ਤੇ
ਕਹਿੰਦੇ ਦੇ ਕਰਕੇ ਹੀ ਮਨ ਮੋਹਿਆ ਜਾਂਦਾ ਸੀ ਆਸ ਪਾਸ ਸਿੱਖ ਤੁਰਦੇ ਨੇ ਕਈ ਪੰਜ ਦਸ ਬਰਾਬਰ ਨੇ ਪੰਜ ਦਸ ਦੂਜੇ ਪਾਸੇ ਨੇ ਪੰਜ ਚਾਰ ਮੂਹਰੇ ਨਕੀਬ ਜਿਹੜੇ ਕਹਿੰਦੇ ਨੇ ਗੁਰੂ ਸਾਹਿਬ ਸਾਹਿਬਜ਼ਾਦੇ ਆ ਕੇ ਸਾਵਧਾਨ ਹੋ ਜਾਓ ਫਿਰ ਮਗਰ ਆਉਂਦੇ ਨੇ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ऐसे सुंदर लग रहे हैं
मोतन की माल हीरे खचत साल चीरे
ते महाराज चीरे सुंदर बड़े सोहने कपड़े पाए ने मोतिया की माला गज पाई हुई है बड़े हीरे मोती सुचे मोतिया की गल च माला है बहुत ही सोहने चीर कपड़े हैं
गोरदार हूर चहू कोर विखे पासते
गोरदार पाव झालर बनाई हुई है ਕਈ ਸੋ ਬੜੇ ਸੋਹਣੇ ਕੋਲ ਕੋੜਾ ਕੱਢ ਕੱਢ ਕੇ ਕਢਾਈ ਕੱਢ ਕੱਢ ਕੇ ਕੱਪੜੇ ਪਾਏ ਨੇ ਇਸ ਕਰਕੇ ਮਹਾਰਾਜ ਦੇ ਸਾਰੇ ਸੁੰਦਰ ਸਾਰਾ ਜਿਹੜਾ ਲਿਬਾਸ ਪਹਿਨਿਆ ਹੋਇਆ ਮਹਾਰਾਜ ਦੇ
ਤਮ ਕੋ ਬਿਨਾਸਤੇ ਆਨੰਦ ਕੋ ਉਜਾਸਤੇ
ਫਿਰ ਕਹਿੰਦੇ ਐਸੇ ਨਹੀਂ ਅਸੀਂ ਸੁੰਦਰਤਾ ਕਿਸੇ ਦੇ ਵਿਸ਼ੇ ਵਿਕਾਰ ਪੈਦਾ ਕਰਦੇ ਹੋ ਕਾਮ ਕੋ ਬਿਨਾਸਤੇ ਕਾਮ ਦਾ ਨਾਸ ਕਰਨ ਵਾਲੇ ਨੇ ਵਿਸ਼ੇ ਵਿਕਾਰ ਦਾ ਨਾਸ ਕਰਨ ਵਾਲੀ ਸੁੰਦਰਤਾ ਹੈ ਤੇ ਗਿਆਨ ਦਾ ਪ੍ਰਕਾਸ਼ ਕਰਨ ਵਾਲੀ ਸੁੰਦਰਤਾ ਹੈ ਪਰ ਪ੍ਰੇਮ ਦਾ ਪ੍ਰਕਾਸ਼ ਕਰਨ ਵਾਲੀ ਸੁੰਦਰਤਾ ਹੈ ਵਿਸ਼ੇ ਵਿਕਾਰਾਂ ਦੇ ਨਾਸ ਕਰਨ ਵਾਲੀ ਸੁੰਦਰਤਾ ਹੈ
ਸੋ ਗਿਆਨ ਮੈਂ ਬਿਲਾਸਤੇ ਉਦਾਰ ਦਾਸ ਵਾਸਤੇ
ਸੋ ਗਿਆਨ ਮੈਂ ਬਿਲਾਸਤੇ ਬੜੇ ਗਿਆਨ ਦੇ ਵਿੱਚ ਭਰੀ ਹੋਈ ਸੁੰਦਰਤਾ ਹੈ ਤੇ ਗਿਆਨ ਦੇ ਉਦਾਰ ਬਾਦ ਬੜੇ ਖੁੱਲੇ ਦਿਲ ਦੇ ਮਹਾਰਾਜ ਸੱਚੇ ਪਾਤਸ਼ਾਹ ਮਹਾਂ ਗਿਆਨ ਜਿਹਨਾਂ ਦੇ ਕੋਲ ਹੈ ਤੇ ਜਿਹਨਾਂ ਨੂੰ ਦਰਸ਼ਨ ਕਰਕੇ ਵੀ ਜਿਹੜੇ ਲੋਕੀ ਦਰਸ਼ਨ ਕਰਦੇ ਨੇ ਉਹਨਾਂ ਨੂੰ ਵੀ ਆਨੰਦ ਆ ਜਾਂਦਾ ਤੇ ਗਿਆਨਵਾਨ ਹੋ ਜਾਂਦੇ ਹਨ
ਸ੍ਰੀ ਹਰਗੋਬਿੰਦ ਅੰਗ ਸੁੰਦਰ ਬਿਲੰਦ ਸਭ
ਕਹਿੰਦੇ ਸ੍ਰੀ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਬੜੇ ਬਿਲੰਦ ਸੋਹਣੇ ਗੁਰੂ ਜੀ ਨੇ ਸਾਹਿਬਜ਼ਾਦੇ ਨੇ ਗੁਰੂ ਸਾਹਿਬ ਦੇ ਤੇ ਸਾਰੇ ਅੰਗ ਬੜੇ ਸੁੰਦਰ ਨੇ ਬਹੁਤ ਹੀ ਸੁੰਦਰ ਸਰੀਰ ਹੈ ਸਾਰਾ ਜੋ
ਦਿਜਨ ਆਨੰਦ ਔਰ ਧਾਰਿਓ
ਜਿਹੜਾ ਬ੍ਰਾਹਮਣ ਆਇਆ ਸੀ ਦੇਖਣ ਵਾਸਤੇ ਲੜਕੀ ਦਾ ਵਾਹ ਢੂੰਡਣ ਵਾਸਤੇ ਉਹ ਵੇਖ ਕਰਕੇ ਆਨੰਦ ਹੋ ਗਿਆ ਕਹਿੰਦੇ ਪਹਿਲਾਂ ਤੇ ਜਦੋਂ ਗੁਰੂ ਸਾਹਿਬ ਦਾ ਸਰੋਵਰ ਦੇਖਿਆ ਉਦੋਂ ਹੀ ਆਨੰਦ ਹੋ ਗਏ ਹਰਿਮੰਦਰ ਵੇਖਿਆ ਉਦੋਂ ਵੀ ਸੁੰਦਰ ਆਨੰਦ ਹੋ ਗਏ ਅੰਦਰ ਗਏ ਗੁਰੂ ਸਾਹਿਬ ਦੇ ਦਰਸ਼ਨ ਹੋਏ ਸੁੰਦਰਤਾ ਵੇਖੀ ਗੁਰੂ ਸਾਹਿਬ ਦੀ ਆਨੰਦ ਹੋ ਗਏ ਫਿਰ ਮਹਾਰਾਜ ਦੀ ਜੋ ਰਚਨਾ ਉੱਥੇ ਸੰਗਤਾਂ ਦਾ ਆਉਣ ਜਾਣ ਗੁਰੂ ਕੀ ਸੋਭਾ ਹਰੀਜਸ ਕੀਰਤਨ ਵੇਖ ਕੇ ਆਨੰਦ ਹੋਏ ਹੁਣ ਕਹਿੰਦੇ ਸਾਹਿਬਜ਼ਾਦਾ ਆਇਆ ਉਦੋਂ ਵੀ ਆਨੰਦ ਹੋ ਗਏ ਇੰਨਾ ਸੁੰਦਰ ਕਿਉਂਕਿ ਛੇਵੇਂ ਪਾਤਸ਼ਾਹ ਬਹੁਤ ਹੀ ਸੋਹਣੇ ਸਨ ਬਹੁਤ ਜ਼ਿਆਦਾ ਸੁੰਦਰ ਸੀ ਵੇਖ ਕੇ ਨਿਹਾਲ ਹੋ ਜਾਂਦੇ ਸੀ ਬਹੁਤ ਸਾਰੇ ऐसे सोहने सी महाराज सच्चे पातशाह, तो बहुत सुंदर शरीर सी महाराज का, बहुत उच्चा कद लम्मा, बड़े जोधे बली गुण हुए महाराज सच्चे पातशाह जी। कहने वेख के ब्राह्मण खुश हो गया, आनंद हो गया। कहने वे माल होगी जिहो जा वेखण आए सी ना, जिहो जा चंदू ने कहा जी सौ बड़े उदू चंगी मिली सारी चीज, सारा कुछ उदू सौ गुणे बद मिलिया है।
बाग बली चंदू है जमाता आस पायो जिन,
कहंदे ब्राह्मण कहंदे बड़े भाग बली ने चंदू दे फिर भी कह चंगे थां ते है, जिसनु जमाता जमाई दामाद कुड़ी दा तो घरवाला जिहड़ा है इना सुंदर, इना सुंदर जिहा दुनिया खड़के वेखेगी दिल्ली निहाल हो जाएगी सारी। क्योंकि जदो व्याह होवे ना एक लोका ने मन च खास होंदी है वेखण दी कि देखा मैं प्रौणा किन्ना सोहना है। बहुत लोकी खड़ते ने बरात नूं वेखण वास्ते, पहले जमाने तां बरातां होंदियां ना गड्डियां गड्डियां ते रथां ते घोड़ियां ते ऊंठां ते, तो उस टाइम ते जदों बरातां होंदियां देखण वास्ते लोकी खड़े होंदे सी, फिर पहला मुख कम की सी देखना लाड़ा किन्ना सोहना है, व्याहला किन्ना सोहना है, पहली सुंदरता ओहदी हुंदी सी। बाकी जे ओह सोहना है तां सारी बरात ही सुंदर है, ते जे ओही सुंदर नहीं ना तब सारी बरात ही सुंदर नहीं है। तो इस करके कहिंदे ओह पहली बार ही वेखदे, पहले पुराने बंदे तां वेखदे जा करके, बजुर्ग वेखण आउंदे जदों धर्मसाज बरात बैठी हुंदी, स्याणे बंदे वेखण आउंदे कि फलाने ने किहो जिहा जमाता वेखी है। क्यों? उस टाइम च पैसे भी लै लैंदे सी कुड़ियां दे, फिर पिंड च स्याणे बंदे इस गल नूं वेखदे सी कि पैसे लेके इसदा कीता तां फिर जिहड़ा लाड़ा होगा कोई सोहना सुंदर शायद ना ही होवे, ਇਹ ਵੀ ਵੇਖਦੇ ਸਨ। ਇਸ ਕਾਰਨ ਕਰਕੇ ਵੇਖਣ ਆਉਂਦੇ ਸੀ। ਤੋ ਸਾਡੇ ਨਾਲ ਹਰਿਆਣਾ ਲੱਗਦਾ, ਉਸ ਟਾਈਮ ਚ ਬਰਾਤ ਗਈ ਤੇ ਬਰਾਤ ਗਈ ਉੱਥੇ, ਕਹਿੰਦੇ ਜਦੋਂ ਗਏ ਉੱਥੇ ਬਜੁਰਗ ਜੀ ਵੇਖਣ ਆਏ ਕੁਛ ਹਨੇਰਾ ਜਾ ਹੋ ਗਿਆ। ਉਹ ਕਹਿੰਦੇ ਉਹ ਆਪਾਂ ਪ੍ਰਾਹੁਣਾ ਕਹਿੰਦੇ ਆ, ਕਹਿੰਦੇ ਬੀਨੜੋ ਕਾਂਤ ਹੈ, ਉਹ ਬੋਲਣ ਬੰਨੜੋ ਭਾਵ ਉਹ ਕਿੱਥੇ ਹੈ। ਤੋ ਜਿਹੜਾ ਲਾੜਾ ਹੈ ਬਰਾਤ ਦਾ ਉਹ ਕੋਈ ਸੋਹਣਾ ਨੀ ਸੀ, ਉਹ ਜਿਹਨੇ ਕੁੜੀ ਦਾ ਰਿਸ਼ਤਾ ਕਿਹਾ ਉਹਨਾਂ ਹਰੀਕੰਦ ਸੀ, ਹਰੀਆ ਕਹਿੰਦੇ ਸੀ ਉਹ। ਉਹ ਜਦੋਂ ਵੇਖਿਆ ਕਿ ਉਹ ਸੁੰਦਰ ਵੀ ਸੀ, ਉਹ ਕਹਿੰਦੇ ਨੇ ਬੁੰਦਰੋ ਦਾ ਭੁੰਡੋ ਸਹਿ ਧਰੀਏ ਦੇ ਪੈਸੇ ਲੈ ਹੋਗੇ। ਭਾਵ ਉਹ ਕਹਿੰਦੇ ਜੋ ਹੈ ਬਾਂਦੜੋ ਭੁੰਡੋ ਸਹਿ, ਕਹਿੰਦੇ ਬਸ ਸੋਹਣਾ ਨੀ ਹੈ ਭੁੰਡਾ ਹੈ, ਸੋਹਣਾ ਨਹੀਂ ਹੈ। ਗੁਰਬਾਣੀ ਵੀ ਭੁੰਡੇ ਲੱਗ ਜਾਂਦੇ ਨੇ। ਤੋ ਇਸ ਕਰਕੇ ਕਹਿੰਦੇ ਉਸਨੇ ਹਰੀਆ ਪੈਸੇ ਖਾ ਗਏ। ਕਹਿੰਦੇ ਫਿਰ ਭਾਵ ਇਸ ਤਰ੍ਹਾਂ ਦੇਖਣ ਆਉਂਦੇ, ਪਰ ਕਹਿੰਦਾ ਤਾਂ ਭਾਗਾਂ ਵਾਲਾ ਚੰਦੂ ਜਦੋਂ ਵੇਖਣ ਆਉਣਗੇ ਨਿਹਾਲ ਹੋ ਜਾਣਗੇ, ਐਸਾ ਐਸਾ ਕਹਿੰਦੇ ਜਿਹੜਾ ਉਹਨੂੰ ਆਪਣਾ ਜਮਾਤਾ ਮਿਲਿਆ ਦੇਖ ਕੇ ਨਿਹਾਲ ਹੋ ਜਾਣਗੇ। ਕਹਿੰਦੇ ਫਿਰ ਇਹ ਕੱਲੀ ਗੱਲ ਸੁੰਦਰ ਤੇ ਨਹੀਂ, ਬੰਸ ਬੜੀ ਉਜਲੈ ਸੋਢੀਆਂ ਦੀ ਬੰਸ, ਮੰਨੀ ਪਰਮੰਨੀ ਬੰਸ, ਬੜੀ ਸਭ ਤੋਂ ਉੱਤਮ ਬੰਸ ਹੈ ਸੋਢੀਆਂ ਦੀ, ਰਾਮ ਚੰਦਰ ਤੋਂ ਚੱਲੀ ਹੋਈ, ਉਦੋਂ ਪਹਿਲਾਂ ਹਰੀ ਦਾ ਰਹਿਣ ਤੋਂ ਚੱਲੀ ਹੋਈ ਬੰਸ, ਫਿਰ ਲਹੂ ਤੇ ਕੁਸ਼ੂ ਦੀ, ਉਦੋਂ ਅੱਗੇ ਜਾ ਕਰਕੇ ਫਿਰ ਇਹ ਸੋਢੀ ਰਾਏ ਬੜਾ ਬਾਦਸ਼ਾਹ ਹੋਇਆ ਸਨੌਰ ਦੇ ਵਿੱਚ, ਜਿਹਦੀ ਇਹ ਬੰਸ ਹੈ ਅੰਮ੍ਰਿਤ ਰਾਏ ਬਾਦਸ਼ਾਹ ਹੋਇਆ, ਇਹ ਬਾਦਸ਼ਾਹ ਰਾਜੇ ਮਹਾਰਾਜ ਦੀ ਬੰਸ ਹੈ ਇਹ। ਫਿਰ ਇਹ ਐਡੀ ਬੰਸ ਦੇ ਵਿੱਚੋਂ ਇਹ ਜਿਹੜਾ ਸੁੰਦਰ ਹੀ ਬੜਾ ਹੈ, ਸੁੰਦਰਤਾ ਹੀ ਬਹੁਤ ਜ਼ਿਆਦਾ ਹੈ ਕਿ ਨਰੀ ਸੁੰਦਰਤਾ ਹੀ ਨਹੀਂ ਬੰਸ ਵੀ ਉੱਚੀ ਹੈ। ਕਹਿੰਦੇ ਕਿਹੜੀ ਗਿਣਤੀ ਕਰੀਏ, ਧਨ ਵੀ ਬੜਾ ਸੋਹਣਾ ਹੈ, ਧਨ ਵੀ ਬਹੁਤ ਹੈ, ਕਿੰਨੀ ਗਿਣਤੀ ਕਰਾਂਗੇ ਪਤਾ ਹੀ ਨਹੀਂ ਕਿੰਨਾ ਆ ਜੇ ਧਨ, ਕੋਈ ਗਿਣਤੀ ਨਹੀਂ ਹੈ, ਗਿਣਤੀ ਥੋੜਾ ਹੁਣ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੁਣ ਕਿਹੜਾ ਗਿਣਤੀ ਹੈ, ਕੋਈ ਖਬਰਿਆ ਕਿੰਨਾ ਆਉਂਦਾ ਕਿ ਨਹੀਂ ਆਈ ਜਾਵੇ, ਇਸ ਕਰਕੇ ਕੋਈ ਗਿਣਤੀ ਨਹੀਂ ਹੈ। ਤੇ ਕੁਲ ਵੀ ਉੱਚੀ ਹੈ, ਧਨ ਵੀ ਵਾਧੂ ਹੈ, ਸੁੰਦਰਤਾ ਦਾ ਅੰਤ ਨਹੀਂ, ਸਨਮਾਨ ਵੀ ਬਹੁਤ ਹੈ, ਸਾਰਾ ਕੁਛ ਹੀ ਜ਼ਿਆਦਾ ਤੋਂ ਜ਼ਿਆਦਾ ਹੈ।
ਚੜਾਵੇ ਚੀਰ ਭੂਖਣ ਗੁਰੂ ਸੋ ਜਗ ਸਾਰਿਓ,
ਕਹਿੰਦੇ ਬਹੁਤ ਸਾਰੇ ਭੂਖਣ ਗਹਿਣੇ ਚੜਾਵੇ ਬਹੁਤ ਚੜਦੇ ਹਨ, ਸਾਰਾ ਸੰਸਾਰ ਗੁਰੂ ਦਾ ਸੇਵਕ ਹੈ।
ਹਾਥ ਬੰਦ ਬੰਦਨਾ ਪਦਾਰ ਬਿੰਦ ਕਰੇ ਬ੍ਰਿੰਦ,
ਕਹਿੰਦੇ ਬਹੁਤ ਸਾਰਾ ਆ ਕਰਕੇ ਸਤਿਗੁਰੂ ਦੇ ਚਰਨਾਂ ਵਿਚ ਹੱਥ ਜੋੜ ਕੇ ਨਮਸਕਾਰਾਂ ਕਰਦੇ ਨੇ, ਪਦਾਰ ਬਿੰਦ ਗੁਰੂ ਦੇ ਚਰਨਾਂ ਤੇ ਮੱਥੇ ਟੇਕਦੇ ਨੇ, ਗੁਰੂ ਸਾਹਿਬ ਦੇ ਚਰਨਾਂ ਚ ਆਪਣਾ ਮਸਤਕ ਰਗੜਦੇ ਨੇ। ਐਸੇ ਗੁਰੂ ਸਾਹਿਬ ਜੀ ਦੀ ਚੜ੍ਹਦੀ ਕਲਾ ਹੈ ਦੁਨੀਆਂ ਦੇ ਵਿਚ, ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਭੱਟਾ ਨੇ ਕਿਹਾ, ਧਰਨ ਗਗਨ ਦਾ ਖੰਡਮ ਹੈ, ਜੋ ਰੂਪੀ ਰਹੇ ਉਹ ਭਰ, ਧਨਮਤ ਦਾ ਕੁਝ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹੈ। ਕਹਿੰਦੇ ਗੁਰੂ ਅਰਜਨ ਦੇਵ ਜੀ ਹੀ ਹਰ ਪ੍ਰਤੱਖ ਨੇ, ਹੋਰ ਕੋਈ ਇਦੂ ਬਿਨਾ ਹਰੀ ਪਰਮਾਤਮਾ ਨਹੀਂ ਹੈ, ਇਹੋ ਹੀ ਪਰਮਾਤਮਾ ਹੈ ਭੱਟ ਕਹਿੰਦੇ, ਇਹੋ ਹੀ ਅਕਾਲ ਪੁਰਖ ਹੈ, ਇਹੋ ਹੀ ਨਿਰੰਕਾਰ ਹੈ, ਇਹੋ ਹੀ ਸਾਰੇ ਵਿਆਪਕ ਜੋ ਜਦੋਂ ਅਸੀਂ ਪੜ੍ਹਦੇ ਰਹੇ ਉਹੀ ਹੈ। ਪਰ ਕਹਿੰਦਾ ਮਥੁਰਾ ਕਹਿੰਦਾ ਭਾਗਾਂ ਵਾਲੇ ਆ, ਜਿਹੜਾ ਪਰਮਾਤਮਾ ਹੈ ਇਹਨਾਂ ਅੱਖਾਂ ਨਾਲ ਦਿਸਦਾ ਨਹੀਂ, ਇਹ ਖਾਕੀ ਅੱਖਾਂ ਨੇ। ਖਾਕੀ ਦੇ ਭਾਵ ਮਿੱਟੀ, ਕਿਉਂਕਿ ਤਨ ਮਿੱਟੀ ਦਾ ਹੈ। ਇਹ ਮਿੱਟੀ ਦੀਆਂ ਅੱਖਾਂ ਨੂਰ ਨੂੰ ਨਹੀਂ ਦੇਖ ਸਕਦੀਆਂ, ਮਿੱਟੀ ਦੀਆਂ ਅੱਖਾਂ ਮਿੱਟੀ ਨੂੰ ਦੇਖ ਸਕਦੀਆਂ ਨੇ। ਪਦਾਰਥ ਤਾਂ ਮਿੱਟੀ ਹੈ, ਸੰਸਾਰ ਤਾਂ ਮਿੱਟੀ ਹੈ, ਇਹ ਮਿੱਟੀ ਨੂੰ ਮਿੱਟੀ ਵੇਖ ਸਕਦੀ ਹੈ। ਗੁਰਬਾਣੀ ਵੀ ਕਹਿੰਦੀ ਹੈ, ਲੋਏ ਲੋਈ ਡਿੱਠ ਪਿਆਸ ਨਾ ਬੂਝੇ ਮੂੰਹ ਘਣੀ, ਕਹਿੰਦੇ ਨੇਤਰਾਂ ਨਾਲ ਵੇਖੋ ਜਿੰਨਾ ਸੰਸਾਰ ਮਰਦੀ ਹੈ, ਪਰ ਨਾਲ ਸੇ ਅੱਖੜੀਆਂ ਬਿਆਨ, ਉਹ ਅੱਖਾਂ ਹੋਰ ਨੇ ਜਿਹਨੂੰ ਜਿਹਨਾਂ ਵਿਸੰਦੋ ਮਾਂ ਪਿਰੀ, ਜਿਹਨਾਂ ਜਿਹੜਾ ਮੇਰਾ ਪਤੀ ਪਰਮਾਤਮਾ ਦਿਸਦਾ, ਉਹ ਅੱਖਾਂ ਇਹ ਨਹੀਂ ਹਨ। ਉਹਦੇ ਗਿਆਨ ਤੇ ਵਿਵੇਕ ਦੀਆਂ ਅੱਖਾਂ ਨਾਲ ਵੇਖ ਕੇ ਵੇਖੀਂਦਾ, ਪਰ ਉਹ ਮਥੁਰਾ ਭੱਟ ਕਹਿੰਦਾ ਜਿਸ ਨੂੰ ਇਹਨਾਂ ਅੱਖਾਂ ਨਾਲ ਵੇਖਿਆ ਨਹੀਂ ਜਾਂਦਾ। ਤੇ ਆਪਾਂ ਇਸਦੀ ਭਾਲ ਕਰਨ ਵਾਸਤੇ ਗੁਰੂ ਨੂੰ ਧਾਰਨ ਕਰੀਏ, ਉਹਦੇ ਕੋਲੋਂ ਗੁਰੂ ਦਾ ਸ਼ਬਦ ਲਈਏ, ਸ਼ਬਦ ਲੈ ਕੇ ਉਹਦਾ ਸਿਮਰਨ ਕਰੀਏ, ਫਿਰ ਉਹ ਜਿਹੜਾ ਨੂਰ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਆਪਾਂ ਨੇ ਵੇਦਾਂ ਚ ਪੜ੍ਹਿਆ, ਸ਼ਾਸਤਰਾਂ ਚ ਪੜ੍ਹਿਆ, ਪੁਰਾਣਾ ਚ ਪੜ੍ਹਿਆ, ਸਿਮਰਤੀਆਂ ਚ ਪੜ੍ਹਿਆ, ਔਰ ਕਥਾ ਕਥਾਵਾਂ ਚ ਸੁਣਿਆ, ਉਹਦੀ ਭਾਲ ਕਰਨ ਵਾਸਤੇ ਚੜ੍ਹੇ ਸੀ ਮਥੁਰਾ। ਕਹਿੰਦਾ ਓਏ ਕਮਾਲ ਹੋ ਗਈ, ਆਪਣੇ ਤੇ ਕਿਰਪਾ ਹੋ ਗਈ, ਉਹਨੀ ਖਾਕੀ ਅੱਖਾਂ ਨਾਲ ਮਿੱਟੀ ਦੀਆਂ ਅੱਖਾਂ ਨਾਲ ਨੂਰ ਨੂੰ ਵੇਖ ਰਹੇ ਹਾਂ, ਇਹ ਨੂਰ ਨੂੰ ਤੱਕ ਰਹੇ ਹਾਂ। ਧਰਨ ਗਗਨ ਨਵ ਖੰਡ ਮਹਿ, ਕਹਿੰਦਾ ਜੋ ਧਰਤੀ ਤੇ ਆਕਾਸ਼ ਤੇ ਨਵਾਂ ਖੰਡਾਂ ਚ ਪ੍ਰਕਾਸ਼ਿਆ ਹੋਇਆ ਜੋਤ ਸਵੈਰੂਪੀ, ਜਿਹੜਾ ਸੁਤੇ ਸਿੱਧ ਜੋਤ ਪ੍ਰਕਾਸ਼ੀ ਹੋਈ ਹੈ, ਸਾਰੇ ਭਰੀ ਹੋਈ ਹੈ, ਜੋਤ ਸਵੈਰੂਪੀ ਰਹੇ ਹੋ ਭਰ ਭਨ ਮਥੁਰਾ। ਮਥੁਰਾ ਜੀ ਕਹਿੰਦਾ ਮੈਂ ਗੱਲ ਕਹਿੰਦਾ, ਸੁਣ ਲੋ, ਕਹਿੰਦਾ ਲੋਕੋ ਮੈਂ ਕਹਿਣਾ ਇਹ ਗੱਲ, ਭਨ ਮਥੁਰਾ ਆਕਾਸ਼ ਭੇਦ ਨਹੀਂ, ਰੰਚਕ ਮਾਤਰ ਜੀ ਇਸ ਗੱਲ ਚ ਕੋਈ ਭੇਦ ਨਹੀਂ, ਰੰਚਕ ਮਾਤਰ ਜੀ ਮੇਰੀ ਗੱਲ ਗਲਤ ਨਹੀਂ। ਗੋਏ ਅਰਜੁਨ ਪ੍ਰਤੱਖ ਹਰ, ਇਹ ਗੁਰੂ ਅਰਜਨ ਦੇਵ ਜੀ ਉਹ ਪ੍ਰਤੱਖ ਹਰੀ ਆਪ ਆਇਆ ਹੋਇਆ, ਭਾਗਾਂ ਵਾਲਿਓ ਕਹਿੰਦੇ ਵੇਖ ਲੋ, ਇਹਨਾਂ ਅੱਖਾਂ ਨਾਲ ਵੇਖਣ ਵਾਸਤੇ ਆ ਗਿਆ, ਇਹ ਮੌਕਾ ਨਹੀਂ ਮਿਲਣਾ ਕਿ ਇਹਨਾਂ ਅੱਖਾਂ ਨਾਲ ਰੱਬ ਨੂੰ ਵੇਖ ਲਵੋ, ਉਹ ਅੱਖਾਂ ਹੋਰ ਨੇ। ਅੰਦਰ ਸੂਰਦਾਸ ਭਗਤ ਅੰਧਾ ਹੋਇਆ, ਉਹਦੇ ਨੇਤਰ ਨਹੀਂ ਸਨ, ਉਹਨੇ ਸੰਸਾਰ ਨਹੀਂ ਵੇਖਿਆ, ਕਿਉਂਕਿ ਨੇਤਰ ਨਹੀਂ ਸੀ ਧਰਮ ਦੇ, ਪਰ ਨਿਰੰਕਾਰ ਨੂੰ ਵੇਖਿਆ, ਉਹ ਅੱਖਾਂ ਹੈਗੀਆਂ ਸੀ। ਸੰਸਾਰ ਨਹੀਂ ਵੇਖਿਆ ਸੂਰਦਾਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ, ਪਰ ਨਿਰੰਕਾਰ ਨੂੰ ਵੇਖਿਆ, ਨਿਰੰਕਾਰ ਦੇ ਵੇਖਣ ਦੀ ਉਹ ਗੱਲ ਕਰਿਆ, ਭਗਵੰਤ ਜੀ ਨੇ ਵੇਖ ਲਿਆ। ਇਸ ਕਰਕੇ ਗੁਰੂ ਕਹੋ, ਕਹਿੰਦੇ ਐਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੇ ਦਰਬਾਰ ਚ ਬੈਠਾ ਉਹ ਬ੍ਰਾਹਮਣ ਜਿਹੜਾ ਲੜਕੀ ਦਾ ਸਗਲ ਲੈ ਕੇ ਆਇਆ ਚੰਦੂ ਦੀ ਕੁੜੀ ਦਾ, ਕਹਿੰਦੇ ਜਦੋਂ ਵੇਖਿਆ ਨਾ ਸਤਿਗੁਰੂ ਸੱਚੇ ਪਾਤਸ਼ਾਹ ਜਮਾਈ ਬਣੇਗਾ ਚੰਦੂ ਦਾ, ਜਦੋਂ ਵੇਖਣ ਵਾਸਤੇ ਦੁਨੀਆਂ ਆਵੇਗੀ, ਦੰਗ ਰਹੇਗੀ ਦੇਖ ਕੇ, ਫਿਰ ਦੂਜੇ ਨੰਬਰ ਤੇ ਵੇਖਦੇ ਕਿ ਲਾੜੇ ਦਾ ਪਿਓ ਕੌਣ ਹੈ, ਇਹ ਵੇਖਦੇ ਨੇ। ਤੇ ਜਦੋਂ ਪਿਓ ਨੂੰ ਵੇਖਿਆ ਤੇ ਗੁਰੂ ਸੁੰਦਰ ਮਹਾਰਾਜ ਗੁਰੂ ਅਰਜਨ ਦੇਵ ਜੀ ਬਹੁਤ ਸਨ, ਤਨ ਕਰਕੇ ਵੀ ਸੁੰਦਰ ਸੀ। ਗੁਰੂਆਂ ਦੇ ਕੋਲੇ ਦੋਵੇਂ ਤਰ੍ਹਾਂ ਦੀ ਸੁੰਦਰਤਾ ਕਿਸੇ ਕਿਸੇ ਨੂੰ ਮਿਲਦੀ ਹੈ, ਇਹਨੂੰ ਫਿਰ ਵਿਦਵਾਨ ਕਹਿੰਦੇ ਨੇ, ਕਹਿੰਦੇ ਜਮਾਲ ਔਰ ਜਲਾਲ ਦੋ ਚੀਜ਼ਾਂ, ਜਮਾਲ ਹੁੰਦਾ ਤਨ ਦੀ ਸੁੰਦਰਤਾ, ਜਲਾਲ ਹੁੰਦਾ ਰੂਹਾਨੀਅਤ ਸੁੰਦਰਤਾ, ਭਾਵ ਇਹ ਗਿਆਨ ਦੀ ਰੂਹਾਨੀਅਤ ਦੀ ਸੁੰਦਰਤਾ ਹੁੰਦੀ ਹੈ, ਕਿਸੇ ਦੇ ਮੁੱਖ ਦੇ ਉੱਤੇ ਵੀ ਹੁੰਦੀ ਹੈ। ਉਹ ਜਿਹਦੇ ਅੰਦਰ ਕੋਈ ਨਾਮ ਦੀ ਕਣੀ ਹੈ, ਜਿਹਦੇ ਅੰਦਰ ਕੋਈ ਨਾਮ ਦੇ ਵਾਹਿਗੁਰੂ ਪਰਮੇਸ਼ਰ ਜਾਂ ਕੋਈ ਮਾੜਾ ਮੋਟਾ ਭਿੱਜੇ ਹੈ, ਉਹਦੇ ਚਿਹਰੇ ਤੋਂ ਵੀ ਕੁਛ ਨਾ ਕੁਛ ਝਲਕ ਮਾਰਦੀ ਹੈ, ਪਤਾ ਲੱਗ ਜਾਂਦਾ, ਕਿਉਂਕਿ ਮਹਾਰਾਜ ਗੁਰਬਾਣੀ ਕਹਿੰਦੇ ਨੇ, ਚੀਤ ਆਵੇ ਤਾਂ ਰੰਗ ਗੁਲਾਲ, ਚੀਤ ਆਵੇ ਤਾਂ ਸਦਾ ਨਿਹਾਲ। ਕਹਿੰਦੇ ਜਿਹਦੇ ਵਾਹਿਗੁਰੂ ਪਰਮੇਸ਼ਰ ਚੇਤੇ ਆਉਂਦਾ, ਉਹਦਾ ਰੰਗ ਵੀ ਗੁਲਾਲ ਹੋ ਜਾਂਦਾ, ਰੰਗ ਦੇ ਉੱਤੇ ਵੀ ਸੁੰਦਰਤਾ ਆਉਂਦੀ ਹੈ, ਉਹਦੇ ਰੰਗ ਇੱਥੇ ਆ ਕੇ ਰੰਗ ਬਦਲਦਾ, ਸ਼ਰਮ ਕਰਨ ਵਾਲਿਆਂ ਦਾ ਬਦਲ ਜਾਂਦਾ, ਪਾਪ ਕਰਦੇ ਦਾ ਰੰਗ ਬਦਲਦਾ, ਜਿਹੋ ਜਿਹਾ ਕਰਮ ਕਰਾਂਗੇ ਉਹੋ ਜਿਹਾ ਰੰਗ ਬਣਦਾ ਜਾਏਗਾ। ਇਹ ਵੀ ਖਿਆਲ ਮਤ ਦੇਖ ਲਿਓ ਕਰਕੇ, ਕਿ ਚੰਗੇ ਤੇ ਮੰਦੇ ਬੰਦੇ ਦਾ ਬਹੁਤ ਸਾਰੀਆਂ ਗੱਲਾਂ ਤੋਂ ਪਤਾ ਲੱਗ ਜਾਂਦਾ। ਚੀਤ ਆਵੇ ਤਾਂ ਰੰਗ ਗੁਲਾਲ, ਔਰ ਰੰਗ ਦੇ ਵਿੱਚ ਗੁਲਾਲ ਲਾਲੀ ਹੋਵੇਗੀ, ਆਨੰਦ ਹੋਵੇਗਾ, ਸੁੰਦਰਤਾ ਹੋਵੇਗੀ। ਤੇ ਚੀਤ ਆਵੇ ਤਾਂ ਸਦਾ ਨਿਹਾਲ, ਜਿਹਦੇ ਵਾਹਿਗੁਰੂ ਚੇਤੇ ਆ, ਖਿੜਿਆ ਹੋਵੇਗਾ ਹਰ ਵੇਲੇ, ਉਹ ਪ੍ਰਕਾਸ਼ਿਆ ਹੋਵੇਗਾ ਹਰ ਵੇਲੇ, ਖੁਸ਼ੀਆਂ ਦੇ ਵਿੱਚ ਹੋਵੇਗਾ ਹਰ ਵੇਲੇ, ਉਹ ਕਦੇ ਵੀ ਉਹਦੇ ਚਿਹਰੇ ਦੇ ਉੱਤੇ ਮੁਝਰਾਹਟ ਨਹੀਂ ਆਉਂਦੀ ਹੈ, ਖੁਸ਼ੀਆਂ ਚ ਹੋਵੇਗਾ, ਆਨੰਦ ਚ ਹੋਵੇਗਾ। ਚੀਤ ਆਵੇ ਤਾਂ ਸਭ ਦੁੱਖ ਭੰਜ, ਤੋ ਚੀਤਾ ਤਾਂ ਸਾਰੇ ਦੁੱਖ ਵੀ ਉਹਦੇ ਨਾਸ ਹੋਣਗੇ, ਇਹ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰੀਏ ਤਾਂ। ਸੋ ਐਸੇ ਗੁਰੂ ਜੀ ਦੀ ਉਹ ਦੇਖ ਕੇ ਬੜੀ ਸਾਰੀ ਸਿਫਤੀ ਨੂੰ ਇਹ ਬੜੇ ਖੁਸ਼ ਹੋਏ ਨੇ। ਬਾਕੀ ਦੇ ਇਹਦੀ ਵਿਚਾਰ ਆਪਾਂ ਫਿਰ ਕੱਲ ਨੂੰ ਪਰਸੋਂ ਨੂੰ ਕਰਦੇ ਚੱਲਾਂਗੇ। ਸਾਰੀਆਂ ਸੰਤਾਂ ਨੇ ਵੱਧ ਤੋਂ ਵੱਧ ਆਉਣਾ। ਇੱਕ ਹੋਰ ਵੀ ਖਿਆਲ ਕਰਨਾ ਕਿ ਆਪਾਂ ਗੁਰੂ ਕੀ ਸੰਗਤ ਵਿੱਚ ਸੁਭਾਅ ਹੁੰਦਾ ਇਕੱਲੇ ਹੀ ਤੁਰਾਂ ਦੇ ਹਾਂ, ਦੂਜੇ ਨੂੰ ਲੈ ਕੇ ਨਹੀਂ ਆਉਂਦੇ ਹਾਂ। ਪਰ ਸ਼ਰਾਬੀ ਦੇ ਸ਼ਰਾਬ ਦੀ ਬੋਤਲ ਲੈ ਲਿਆ, ਤਿੰਨਾਂ ਨੂੰ ਹੋਰ ਪਿਆਰ ਕਰਦੇ ਵੀ ਆ ਜਾ ਪੀਵਾਂ ਇਕੱਠੇ ਹੋ ਕੇ, ਤਾਸ਼ ਦੀ ਡੱਬੀ ਲੈ ਕੇ ਇੱਕ ਜਣਾ, ਤਿੰਨ ਹੋਰ ਪਿਆਰ ਕਰਨਾ ਖੇਡਾਂਗੇ, ਤੇ ਆਪਾਂ ਸੰਗਤ ਦੇ ਵਿੱਚ ਆਪਾਂ ਦੋ ਹੋਰ ਪਿਆਰ ਕਰ ਲਈਏ ਤੇ ਤਿੰਨ ਗੁਣੇ ਵੱਧ ਜਾਵਾਂਗੇ, ਅਗਲੇ ਦਿਨ ਹੋਰ ਪਿਆਰ ਕਰਨ ਹੋਰ ਵੱਧ ਜਾਵਾਂਗੇ। ਕਿਉਂਕਿ ਇਹ ਵੀ ਇੱਕ ਪਾਰੇ ਉਪਕਾਰ ਸਭ ਤੋਂ ਵੱਡਾ ਹੈ, ਮਿਥਿਆ ਤਾਨ ਨਹੀਂ ਪਾਰੇ ਉਪਕਾਰਾ। ਸਭ ਤੋਂ ਵੱਡਾ ਪਾਰੇ ਉਪਕਾਰ ਹੈ ਕਿ ਗੁਰੂ ਦਾ ਹਰੀ ਜਸ ਸੁਣਾ ਦੇਣਾ, ਗੁਰੂ ਕੀ ਗੱਲ ਸੁਣਾ ਦੇਣੀ, ਜਿਹੜੀ ਸੰਗਤ ਕਿਹੜਾ ਆ ਜਾਵੇ ਨਾ ਸੁਣ ਲੱਗ ਜਾਏ, ਫਿਰ ਰਸ ਪੈ ਜਾਂਦਾ। ਜੇ ਨਿਤਾ ਪ੍ਰਤੀ ਕਥਾ ਦਾ ਕੋਈ ਚੱਲਦਾ ਹੋਵੇ ਪ੍ਰਭਾਵ, ਤਾਂ ਹੁਣ ਤਾਂ ਜੁੜ ਲੱਗਦੀ। ਮੈਂ ਸਾਲ ਸਾਲ ਕਥਾ ਕਰਕੇ ਆਇਆ, ਜਦੋਂ ਮੰਗਲ ਕਰਦਿਆਂ ਕਰਦਿਆਂ ਸਾਰਾ ਦਰਬਾਰ ਨੂੰ ਚਾਰ ਗੁਣੇ ਵੱਡਾ ਦਰਬਾਰ ਹੈ, ਭਜਨ ਬੜੇ ਪੱਕੇ ਸਰੋਤੇ ਨੇ ਉੱਥੇ, ਪੰਦਰਾਂ ਦਿਨ ਕਥਾ ਕੀਤੀ, ਆਨੰਦ ਆ ਗਿਆ। ਕਿਉਂਕਿ ਕਥਾ ਕਰਨ ਦਾ ਰਸ ਵੀ ਉੱਥੇ ਹੀ ਆਉਂਦਾ ਕਿ ਜਿੱਥੇ ਕੋਈ ਵਿਦਵਾਨ ਬੈਠੇ ਹੋਣ, ਕਿਤੇ ਵਿਦਵਾਨ ਸਭਾ ਹੋਵੇ, ਉਹ ਸਮਝਣ ਗੱਲ ਨੂੰ ਸਾਰੀ ਨੂੰ, ਤੇ ਐਸਾ ਆਨੰਦ ਆਉਂਦਾ, ਰਸ ਆਉਂਦਾ ਫਿਰ ਆਪ ਨੂੰ ਵੀ। ਇਸ ਕਰਕੇ ਉਹ ਜਿਹੜਾ ਸਰੋਤਾ ਹੁੰਦਾ ਬਹੁਤ ਡੂੰਘਾ ਹੁੰਦਾ, ਕਿਉਂਕਿ ਸਰੋਤੇ ਕੋਲੇ ਬਹੁਤ ਮਣਕੇ ਹੁੰਦੇ ਨੇ, ਉਹਨੇ ਮਾਲਾ ਬੜੀ ਲੰਬੀ ਕੀਤੀ ਹੁੰਦੀ ਹੈ ਮਣਕਿਆਂ ਦੀ। ਕਈ ਵਿਦਵਾਨ ਚੋਟੀ ਦੇ ਆਉਂਦੇ ਨੇ ਉਹਨਾਂ ਗੱਲਾਂ ਸੁਣੀਆਂ, ਹੋਰ ਚੋਟੀ ਦੇ ਆਉਂਦੇ ਉਹਦਾ ਸੁਣੀਆਂ। ਉਹ ਸਰੋਤਾ ਜਿਹੜਾ ਰੋਜ਼ ਦਾ ਹੈ, ਖਬਰੇ ਕਿੰਨੇ ਸਰੋਤਿਆਂ ਦੇ ਮਣਕੇ ਹੀਰੇ ਲਈ ਬੈਠਾ, ਉਹ ਸਰੋਤੇ ਦੇ ਕੋਲੇ ਬਹੁਤ ਪਦਾਰਥ ਹੁੰਦਾ ਹੈ। ਸੋ ਕਈ ਵਾਰੀ ਸਰੋਤਿਆਂ ਦੇ ਕੋਲੋਂ ਗਿਆਨ ਮਿਲਦਾ ਸਾਨੂੰ ਵੀ, ਸਰੋਤੇ ਸਾਨੂੰ ਸਮਝਾਉਂਦੇ ਨੇ ਐਸੇ ਵੀ। ਸੋ ਸਰੋਤਿਆਂ ਵਿੱਚ ਬੜੀ ਤਾਕਤ ਹੁੰਦੀ ਹੈ, ਸ਼ਕਤੀ ਹੁੰਦੀ ਹੈ। ਸੋ ਇਸ ਕਰਕੇ ਜੇ ਆਪਾਂ ਰੋਜ਼ ਉੱਥੇ ਲੜੀ ਚੱਲਦੀ ਹੈ, ਲੜੀ ਚੱਲਦਿਆਂ ਚੱਲਦਿਆਂ ਸੰਗਤ ਵੱਧ ਜਾਂਦੀ ਹੈ। ਜੇ ਕਿਤੇ ਵੀ ਆਪਾਂ ਰੋਜ਼ ਦੀ ਚਲਾ ਦਾਂਗੇ ਤਾਂ ਉੱਥੇ ਸੰਗਤ ਆਉਣੀ ਸ਼ੁਰੂ ਹੋ ਜਾਂਦੀ ਹੈ। ਐਤਕੀ ਤੇ ਸਾਨੂੰ ਖਾਸ ਕਰਕੇ ਆਉਣਾ ਚਾਹੀਦਾ, ਆਪਣੇ ਚੰਗੇ ਭਾਗ ਨੇ ਆਪਣੇ ਦੇਖ ਦੇ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ। ਗੁਰੂ ਅਰਜਨ ਦੇਵ ਦੀ ਸ਼ਤਾਬਦੀ ਆ ਗਈ, ਚੌਥੀ ਸ਼ਤਾਬਦੀ, ਇਹ ਮੁੜ ਕੇ ਨੀ ਆਪਾਂ ਨੂੰ ਆਉਣੀ ਹੈ। ਅਜੇ ਜਿਹੜੇ ਜੰਮਣਗੇ ਨਾ ਅੱਜ 10-20 ਸਾਲ ਬਾਅਦ, 20-30 ਸਾਲ ਬਾਅਦ ਜੰਮਣਗੇ, ਉਹਨਾਂ ਨੂੰ ਆ ਸਕਦੀ ਹੈ। 100 ਸਾਲ ਤੇ ਅੱਜ ਤੋਂ ਕੋਈ ਵੀ ਨੀ ਰਹਿਣਾ, ਹੋਇਆ ਜੇ ਕੀ ਹੈ, ਸਾਰਿਆਂ ਚੋਂ 10 ਬੰਦੇ ਬਚ ਗਏ, ਕਿਸੇ ਦੀ 100 ਤੋਂ ਤਿਸਾ ਬਚ ਗਏ ਨੇ, ਬਾਕੀ ਦੇ ਸਾਰਿਆਂ ਦੇ ਸਾਰੇ ਨੀ ਹੋਣੇ ਉਸ ਟਾਈਮ ਨੂੰ। ਅੱਜ ਉਹਨਾਂ ਨੇ ਜੰਮਣਿਆ ਜਿਹੜਾ ਨੇ, ਅਗਲੀ ਸ਼ਤਾਬਦੀ ਦੇਖਣੀ ਹੈ। ਸਾਡੇ ਤੇ ਗੁਰੂ ਦੀ ਕਿਰਪਾ ਹੈ ਕਿ ਅਸੀਂ ਉਸ ਸ਼ਤਾਬਦੀ ਦੇਖ ਰਹੇ ਹਾਂ, ਚੰਗਾ ਮੌਕਾ ਬਣਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਥਾ ਸੁਣੀਏ, 400 ਸਾਲ ਦੀ ਸ਼ਤਾਬਦੀ ਦੇ ਵਿੱਚ ਅਸੀਂ ਗੁਰੂ ਸਾਹਿਬ ਆਦਿ ਨੂੰ ਕੋਈ ਜਾਣਕਾਰੀ ਤੇ ਹੋਵੇ ਕਿਵੇਂ ਸ਼ਹੀਦ ਹੋਏ ਗੁਰੂ ਜੀ ਸਾਡੇ, ਔਰ ਗੁਰੂ ਅਰਜਨ ਪ੍ਰਤੱਖ ਹਰ ਦੀ ਕਥਾ ਸੁਣੀਏ ਗੁਰੂ ਜੀ, ਉਹਨਾਂ ਦੀ ਕਥਾ ਹਰੀ ਦੀ ਕਥਾ ਹੈ, ਸਭ ਤੋਂ ਉੱਤਮ ਹਰ ਕੀ ਕਥਾ। ਇਹ ਹਰੀ ਦੀ ਕਥਾ ਸੁਣ ਕੇ ਨਾਮ ਸੁਣਤ ਦਰਦ ਦੁੱਖ ਲੱਤਾ, ਦੁੱਖਾਂ ਤੇ ਦਰਦਾਂ ਦਾ ਨਾਸ ਕਰਨ ਵਾਲੀ ਇਹ ਕਥਾ ਹੈ। ਸੋ ਸੰਗਤਾਂ ਨੂੰ ਪ੍ਰੇਰ ਕੇ ਲਿਆਓ, ਇੱਕ ਇੱਕ ਬੰਦਾ ਤਿੰਨ ਨੂੰ ਲੈ ਕੇ ਆਓ, ਅਗਲਿਆਂ ਨੂੰ ਫਿਰ ਤੋਂ ਲੈ ਕੇ ਆਓ, ਗੁਰਮੁਖ ਪਿਆਰੋ ਕੇ ਆਪਣਾ ਫਿਰ ਪੂਰਾ ਪੂਰਾ ਲਾਹਾ ਲਈਏ। ਸੋ ਪੜ੍ਹਦੇ ਸੁਣਦੇ ਸਬੱਤ ਲਾਹੇ ਬੰਦੇ, ਲੋਕ ਸੁਖੀ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਗਟ ਪਹਿ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।